सोए थापिया न जाए कीता न होए आपे आप निरंजन सोए जिन सेविया तिन पाया मान नानक गावी गुणी निदान गावी सुनिए मन रखिए पाओ दुख पर हर सुख कर ले जाए गुरमुख नादं गुरमुख वेदं गुरमुख रहया समाई गुर ईश्वर गुर गोरख बर्मा गुर पार्वती माई जे हो जाना अखा नाही कहना कथन न जाई गुरा एक देह बुझाई सबना जिया का एक दाता सो मैं विसर ना जाई गुरा एक देह बुझाई सबना जिया का एक दाता सो मैं विसर न जाई वाहिगुरु जी का खालसा वाहिगुरु जी की फतेह। शब्द गुरु दीन दुनिया के बालक सतगुरु सच्चे पातशाह गुरु ग्रंथ साहिब महाराज जी दे पवित्र चरणों विच सुभाए मान गुरु सवारे सतसंगी जनों आप बड़े प्यार श्रद्धा नाल गुरु चरणा अंदर हाजरी भर के मनुखा जीवन दियां कड़ियां नूं लेखे विच ला रहे हो। अज दा लड़ीवार शब्द आप जी ने सरवण कीता है पवित्र बाणी जपजी साहिब विचों पांच नंबर पौड़ी दा पाठ आप जी ने सरवण कीता है। बहुत सारे मिलवे ख्याल सच्चे पातशाह गुरु नानक साहिब ने इस पौड़ी विच बयान कीते हैं। अखीर ते हजूर ने रब दे चरणों विच अरदास कीती गुरु चरणों विच अरदास कीती कि उस एक नू बुझा दे जिहड़ा सारे जीवां दा दाता है मैनू कदी उहदी याद ना भुले। फिर उस दी याद दी बरकत की है वह किवें याद कीता जा सकता है। गुरमुख नादम नाद दा अर्थ है संगीत गुरमुख वेदन वेद दा अर्थ है भाषा गुरमुख रहा समाई परमात्मा कित्थे समाया होया नाद विच ते शब्द विच गुरमुख नादन नादम का अर्थ है संगीत एक धुनि एक आवाज एक शब्द गुरमुख वेदन वेद का अर्थ है जदों शब्द नूं किसी भाषा विच लिखिया जाता है। आम तौर ते साडे विच भुलेखा है कि वेद शब्द के अर्थ हिंदू मत के चार वेद हैं ਪਰ ਸਚਾਈ ਇਹਦੇ ਬਿਲਕੁਲ ਉਲਟ ਹੈ। ਵੇਦ ਸ਼ਬਦ ਕੇਵਲ ਉਹਨਾਂ ਚਾਰ ਵੇਦਾਂ ਤੱਕ ਸੀਮਿਤ ਨਹੀਂ, ਵੇਦ ਸ਼ਬਦ ਵੈਦ ਤੋਂ ਬਣਿਆ ਹੈ। ਵੈਦ ਦਾ ਅਰਥ ਹੈ ਹਕੀਮ, ਦਵਾਈ ਦੇਣ ਵਾਲਾ। ਹਕੀਮ ਦਾ ਅਰਥ ਹੈ ਜਿਹਨੂੰ ਹਿਕਮਤ ਆਉਂਦੀ ਹੈ, ਤੇ ਹਿਕਮਤ ਦਾ ਅਰਥ ਹੈ ਗਿਆਨ ਰੱਖਣ ਵਾਲਾ, ਜਾਣਕਾਰੀ ਵਾਲਾ, ਜਿਹਨੂੰ ਨੌਲੇਜ ਹੈ, ਸਮਝ ਹੈ। ਵੈਦ ਸ਼ਬਦ ਜਿਹੜਾ ਹੈ, ਵੈਦ ਦੇ ਅਰਥ ਹੁੰਦੇ ਨੇ, ਵੈਸੇ ਅੱਜ ਕੱਲ ਇਹਦੇ ਵਾਸਤੇ ਡਾਕਟਰ ਸ਼ਬਦ ਵਰਤਿਆ ਜਾਂਦਾ ਹੈ, ਇਹ ਇੱਕ ਡਿਗਰੀ ਹੈ। ਵੈਦ ਦਾ ਅਰਥ ਹੈ ਜਾਣਨ ਵਾਲਾ, ਜਿਹੜਾ ਦਵਾਈ ਬਾਰੇ ਜਾਣਦਾ। ਹਰ ਇੱਕ ਮਨੁੱਖ ਆਪਣੀ ਆਪਣੀ ਲਾਈਨ ਦਾ ਵੈਦ ਹੈ, ਜਾਣਕਾਰ ਹੈ, ਉਹ ਜਿਹੜਾ ਕੰਮ ਕਰ ਰਿਹਾ। ਕੋਈ ਮਸ਼ੀਨ ਬਾਰੇ ਜਾਣਦਾ, ਇੰਜੀਨੀਅਰ ਹੈ, ਉਹ ਵੀ ਉਹਦਾ ਵੈਦ ਹੈ। ਜਿਹੜਾ ਮਨੁੱਖ ਵਿਦਿਆ ਬਾਰੇ ਜਾਣਦਾ ਉਹਦਾ ਵੈਦ ਹੈ। ਜਿਹੜਾ ਦਵਾਈਆਂ ਬਾਰੇ ਜਾਣਦਾ ਉਹ ਉਸਦਾ ਵੈਦ ਹੈ। ਗੁਰਬਾਣੀ ਵਿਚ ਜਿੱਥੇ ਜਿੱਥੇ ਵੇਦ ਸ਼ਬਦ ਆਏਗਾ, ਕਈ ਵਾਰੀ ਅਸੀਂ ਕੱਟੜਵਾਦ ਵਿਚ ਇਸ ਸ਼ਬਦ ਨੂੰ ਬੜੀ ਨਫ਼ਰਤ ਨਾਲ ਸੁਣਦੇ ਹਾਂ ਵੀ ਵੇਦ ਸ਼ਬਦ ਆ ਗਿਆ ਤੇ ਦੂਸਰੀ ਕੌਮ ਦਾ ਸ਼ਬਦ ਹੈ। ਪਰ ਮੈਂ ਇੱਕ ਬੇਨਤੀ ਕਰਾਂ, ਕੁਝ ਚੀਜ਼ਾਂ ਕਿਸੇ ਕੌਮ ਦੀਆਂ ਨਹੀਂ ਹੁੰਦੀਆਂ, ਇੱਕ ਕੌਮ ਦੀਆਂ ਨਹੀਂ। ਆ ਜਿਹੜਾ ਅਸੀਂ ਸਵਾਸ ਲੈ ਰਹੇ ਹਾਂ ਇਹ ਕਿਸੇ ਇੱਕ ਕੌਮ ਦਾ ਨਹੀਂ, ਇਹ ਸਾਰੇ ਲੋਕਾਂ ਵਾਸਤੇ, ਜਾਨਵਰਾਂ ਵਾਸਤੇ ਵੀ ਉਹੀ ਹੈ। ਕੁਝ ਚੀਜ਼ਾਂ ਸਾਂਝੀਆਂ ਨੇ। ਇਸ ਲਈ ਜਿਹੜਾ ਵੇਦ ਸ਼ਬਦ ਹੈ ਗੁਰਬਾਣੀ ਵਿਚ ਜਦੋਂ ਆਏਗਾ, ਸਭ ਨਾਦ ਵੇਦ ਗੁਰਬਾਣੀ, ਜਦੋਂ ਗੁਰਬਾਣੀ ਨੂੰ ਵੇਦ ਕਹਿ ਦਿਆਂਗੇ, ਤੇ ਜੇ ਅਸੀਂ ਇਹ ਕਹੀਏ ਵੀ ਇਹ ਵੇਦ ਸ਼ਬਦ ਕਿਸੇ ਇੱਕ ਮਤ ਦਾ, ਹਿੰਦੂ ਮਤ ਦਾ ਹੈ, ਤੇ ਉੱਥੇ ਅੜਚਣ ਬਣ ਜਾਏਗੀ, ਫਿਰ ਗੁਰਬਾਣੀ ਤੇ ਉਸ ਮਤ ਦੀ ਹੋ ਗਈ। ਪਰ ਵੇਦ ਸ਼ਬਦ, ਸਭ ਨਾਦ ਵੇਦ ਗੁਰਬਾਣੀ, ਉਹੀ ਸ਼ਬਦ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿਚ ਵਰਤੇ ਨੇ, ਗੁਰਮੁਖ ਨਾਦਨ। ਨਾਦਨ ਦਾ ਅਰਥ ਹੈ ਸਾਊਂਡ, ਆਵਾਜ਼। ਪਰਮਾਤਮਾ ਆਵਾਜ਼ ਵਿਚ ਸਮਾਇਆ ਹੋਇਆ। ਰੱਬ ਦੇ ਰਹਿਣ ਦੇ ਦੋ ਥਾਂ ਨੇ ਗੁਰਬਾਣੀ ਅਨੁਸਾਰ, ਸ਼ਬਦ ਦੇ ਦੋ ਭੇਦ ਨੇ, ਗੁਰਬਾਣੀ ਦੇ ਦੋ ਰੂਪ ਨੇ। ਇੱਕ ਜਿੱਥੇ ਗੁਰਬਾਣੀ ਲਿਖੀ ਗਈ ਹੈ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਰ ਹੈ, ਸਰੂਪ ਹੈ, ਜਿਹਨੂੰ ਆਪਾਂ ਦਸਾਂ ਪਾਤਸ਼ਾਹੀਆਂ ਦੀ ਜੋਤ ਕਹਿੰਦੇ ਹਾਂ, ਉਹ ਸ਼ਬਦ ਦਾ ਲਿਖਿਆ ਹੋਇਆ ਰੂਪ ਹੈ, ਉਹ ਹੈ ਗੁਰਮੁਖ ਵੇਦਨ। ਇਹ ਗੁਰਬਾਣੀ ਭਾਸ਼ਾ ਵਿਚ ਲਿਖ ਦਿੱਤੀ ਗਈ, ਇਹ ਵੀ ਇੱਕ ਪਾਵਰ ਹੈ, ਗੁਰੂ ਦਾ ਇੱਕ ਰੂਪ ਹੈ ਵੇਦ, ਸ਼ਬਦ ਦਾ ਲਿਖਿਆ ਹੋਇਆ ਰੂਪ, ਵਰਣਮਾਲਾ, ਸ਼ਬਦਾਂ ਦੇ ਵਿਚ ਲਿਖੀ ਹੋਈ ਬਾਣੀ, ਇਹ ਵੀ ਬੜੀ ਪਵਿੱਤਰ ਹੈ। ਭਗਤ ਰਵਿਦਾਸ ਜੀ ਨੇ ਇਹਦੇ ਉੱਤੇ ਬੜੀ ਸੁੰਦਰ ਉਦਾਹਰਣ ਦਿੱਤੀ। ਕਿਸੇ ਨੇ ਪੁੱਛਿਆ, ਤੁਸੀਂ ਚਮਾਰ ਜਾਤ ਨਾਲ ਸੰਬੰਧਿਤ ਹੋ, ਆਪਣੇ ਆਪ ਨੂੰ ਭਗਤ ਕਹਿ ਰਹੇ ਹੋ, ਇਹ ਤਾਂ ਜਾਤ ਬਹੁਤ ਨੀਵੀਂ ਹੈ, ਮਰੇ ਹੋਏ ਪਸ਼ੂ ਢੋਣੇ, ਲੋਕਾਂ ਦੀਆਂ ਟੁੱਟੀਆਂ ਹੋਈਆਂ ਜੁੱਤੀਆਂ ਗੰਢਣੀਆਂ, ਨੀਵੀਂ ਜਾਤ, ਤੁਸੀਂ ਤੇ ਚਮਾਰ ਹੋ। ਉਹਨਾਂ ਨੇ ਇੱਕ ਬੜੀ ਸੋਹਣੀ ਦਲੀਲ ਦਿੱਤੀ ਹੈ, ਬੜਾ ਸੋਹਣਾ ਇੱਕ ਫਿਕਰਾ ਕਿਹਾ ਗੁਰਬਾਣੀ ਵਿਚ, ਜਿਹਦੇ ਵਿਚ ਭਗਤ ਜੀ ਕਹਿੰਦੇ ਨੇ ਕਿ ਇੱਕ ਤਾੜੀ ਦਾ ਰੁੱਖ ਹੁੰਦਾ ਹੈ ਜਿਹਦੇ ਵਿਚੋਂ ਸ਼ਰਾਬ ਨਿਕਲਦੀ ਹੈ, ਉਹਨੂੰ ਕੱਟ ਕੇ ਉਹਦੀਆਂ ਲੱਕੜਾਂ ਭਿਉਂ ਕੇ ਸ਼ਰਾਬ ਪੀਣ ਵਾਲੇ ਪੁਰਾਣੇ ਸਮੇਂ ਵਿਚ ਉਸ ਪਾਣੀ ਦੀ ਸ਼ਰਾਬ ਬਣਾਉਂਦੇ ਸਨ। ਅੱਜ ਵੀ ਜਿਹੜੇ ਸ਼ਰਾਬ ਪੀਂਦੇ ਨੇ, ਨਸ਼ਾ ਕਰਦੇ ਹਨ, ਉਹ ਕਿੱਕਰਾਂ ਦੇ ਸੱਕ ਲਾਹ ਲਾ ਕੇ ਉਹਦੇ ਵਿਚ ਪਾਉਂਦੇ ਨੇ, ਜਿਨ੍ਹਾਂ ਨੇ ਕਦੇ ਕੁਝ ਕੀਤਾ ਉਹ ਜਾਣਦੇ ਹੋਣ। ਵੈਸੇ ਗੁਰੂ ਗ੍ਰੰਥ ਸਾਹਿਬ ਵਿਚ ਇਹ ਸਾਰੀਆਂ ਗੱਲਾਂ ਲਿਖਤੀ ਰੂਪ ਵਿਚ ਆਈਆਂ ਨੇ ਕਿ ਜਿਹੜਾ ਨਾਮ ਦਾ ਨਸ਼ਾ ਹੈ, ਨਾਮ ਦਾ ਜਿਹੜਾ ਨਸ਼ਾ, ਕਿਉਂਕਿ ਯੋਗੀ ਜਿਹੜੇ ਸਨ, ਯੋਗ ਮਤ ਵਾਲੇ ਨਸ਼ਾ ਪੀ ਕੇ ਸਮਾਧੀ ਲਾਇਆ ਕਰਦੇ ਸਨ। ਮੈਂ ਤੁਹਾਡੀ ਸ਼ਰਨਾਂ ਵਿਚ ਬੇਨਤੀ ਕਰਾਂ, ਨਸ਼ਾ ਪੀ ਕੇ ਉਹ ਟਿਕ ਟਿਕੀ ਲਾ ਲੈਂਦੇ ਸਨ, ਸਰੀਰ ਉਹਨਾਂ ਦਾ ਰੁਕ ਜਾਂਦਾ ਸੀ। ਇਸ ਲਈ ਇਹਦੇ ਤੋਂ ਘਬਰਾਉਣਾ ਮਤ ਬੜੇ ਬੜੇ ਜਗਿਆਸੂ ਤੇ ਗੁਰਮੁਖ ਕਹਿੰਦੇ ਨੇ ਵੀ ਮਨ ਨਹੀਂ ਟਿਕਦਾ। ਮੈਂ ਬੇਨਤੀ ਕਰਾਂ ਜਿਹੜੇ ਦੱਸਦੇ ਨੇ ਇਹ ਉਹਨਾਂ ਦਾ ਵੀ ਨਹੀਂ ਟਿਕਦਾ, ਇਹ ਸੰਘਰਸ਼ ਹੈ, ਇਹ ਕਰਨਾ ਪੈਂਦਾ, ਇਹ ਹੰਡਾਉਣਾ ਪੈਂਦਾ ਜਿਹੜੇ ਧਰਮ ਦੀ ਸਾਧਨਾ ਕਰਦੇ ਸਾਰਿਆਂ ਨੂੰ। ਇਹ ਤੇ ਉਹਨਾਂ ਮਰਦੇ ਨੇ, ਉਹਨਾਂ ਨੂੰ ਪਤਾ ਹੈ। ਨਸ਼ਾ ਪੀਣ ਦਾ ਅਰਥ ਹੀ ਇਹ ਦਿਮਾਗ ਦੇ ਅੰਦਰ ਜਿਹੜੇ 350 ਕਰੋੜ ਸੈੱਲ ਨੇ ਉਹ ਜੇ ਖੁੱਲੇ ਰਹਿਣ ਤਾਂ ਵਿਚਾਰ ਚੱਲਦੇ ਨੇ, ਮਨੁੱਖ ਸੋਚਦਾ ਹੈ, ਮਨ ਦੌੜਦਾ ਹੈ। ਤੇ ਜਦੋਂ ਨਸ਼ਾ ਅੰਦਰ ਜਾਂਦਾ ਹੈ ਉਹ ਕੀ ਕਰਦਾ ਹੈ, ਉਹਨਾਂ ਸੈੱਲਾਂ ਨੂੰ ਬੰਦ ਕਰ ਦਿੰਦਾ ਹੈ, ਸੋਚਣੀ ਬੰਦ ਹੋ ਜਾਂਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਜੇ ਤੂੰ ਪੀਤਾ ਮਤ ਦੂਰ ਹੋਏ, ਜਿਹਨੂੰ ਪੀਣ ਦੇ ਨਾਲ ਮਤ ਕੰਮ ਕਰਨਾ ਛੱਡ ਦਿੰਦੀ, ਕਿਉਂ? ਉਹ ਸੈੱਲ ਬੰਦ ਹੋ ਜਾਂਦੇ ਸਾਰੇ ਸੋਚਣ ਵਾਲੇ, ਪਤਾ ਨੀ ਲੱਗਦਾ ਅੱਗੇ ਕੌਣ ਖੜਾ ਹੈ, ਕਿਹਦੇ ਨਾਲ ਕੀ ਗੱਲ ਕਰਨੀ ਹੈ। ਸਤਿਗੁਰੂ ਕਹਿੰਦੇ ਨੇ ਜੋਗੀ ਰਾਜ, ਇਹ ਤਾਂ ਤੁਸੀਂ ਸੈੱਲ ਬੰਦ ਕਰ ਦਿੱਤੇ, ਧਤੂਰਾ ਪੀ ਲਿਆ, ਭੰਗ ਪੀ ਲਈ, ਹੋਰ ਕਈ ਕੁਝ ਪੀ ਲਿਆ, ਤੇ ਜਦੋਂ ਉਹ ਲੈ ਗਿਆ ਇਹਨਾਂ ਨੇ ਫਿਰ ਚੱਲ ਪੈਣਾ, ਔਰ ਇਹ ਇੱਕ ਹੋਰ ਦੁਰਦਸ਼ਾ ਹੋ ਜਾਂਦੀ ਹੈ, ਫਿਰ ਜ਼ਿਆਦਾ ਚੱਲਦਾ ਹੈ। ਜਿੰਨਾ ਅੰਦਰ ਉਹਨੇ ਮਨ ਨੇ ਚੱਲਣਾ ਸੀ, ਨਸ਼ੇ ਨੇ ਰੋਕ ਦਿੱਤਾ, ਵਿਚਾਰ ਸਟੋਰ ਹੋ ਗਏ ਇਕੱਠੇ, ਇਕਦਮ ਦੌੜਦੇ ਨੇ। ਇਸ ਲਈ ਜਿਹੜੇ ਨਸ਼ੇ ਦੀ ਵਰਤੋਂ ਕਰਦੇ ਨੇ ਸਵੇਰੇ ਬੜੇ ਘਬਰਾਹਟ ਵਿਚ ਚਲੇ ਜਾਂਦੇ ਨੇ, ਉਹਨਾਂ ਨੂੰ ਡਿਸਪਰਿਨ ਘੋਲ ਕੇ ਪੀਣੀ ਪੈਂਦੀ ਸਵੇਰੇ ਹੋਸ਼ ਵਿਚ ਆਉਣ ਵਾਸਤੇ, ਜਾਂ ਉਹਨਾਂ ਨੂੰ ਕਹਿੰਦੇ ਨੇ ਤੋਟ ਭੰਨਣੀ ਪੈਂਦੀ ਹੈ। ਸਾਰੀ ਗੁਰਬਾਣੀ ਵਿਚ ਬਚਨ ਆਏ ਨੇ, ਕਿਉਂਕਿ ਉਹ ਰਾਤ ਜਿਹੜਾ ਨਸ਼ੇ ਨੇ ਉਹਨਾਂ ਦੀ ਐਨਰਜੀ ਨੂੰ ਵੇਸਟ ਕੀਤਾ, ਉਹ ਖਤਮ ਹੋ ਗਿਆ ਸਰੀਰ ਦੇ ਵਿੱਚੋਂ, ਇਸ ਲਈ ਉਹ ਬੜੀ ਦੁਰਦਸ਼ਾ ਵਿਚ ਚਲੇ ਜਾਂਦੇ ਨੇ। ਇਸ ਲਈ ਹਰ ਇੱਕ ਸ਼ਰਾਬੀ ਸਵੇਰੇ ਧਾਰਮਿਕ ਬਣ ਜਾਂਦਾ, ਹਰ ਇੱਕ ਸ਼ਰਾਬ ਪੀਣ ਵਾਲਾ ਸਵੇਰੇ ਉਹਦੇ ਖਿਆਲ ਧਾਰਮਿਕ ਹੁੰਦੇ ਨੇ, ਉਹ ਕਹਿੰਦਾ ਸ਼ਾਮ ਨੂੰ ਨਹੀਂ ਵਰਤਣੀ, ਤੇ ਬੜੀ ਗਲਤ ਹੈ, ਬੜਾ ਦੁੱਖ ਦੇ ਕੇ ਚਲੀ ਗਈ। ਪਰ ਸ਼ਾਮ ਤੱਕ ਆਉਂਦਿਆਂ ਫਿਰ ਤਾਕਤ ਇਕੱਠੀ ਹੋ ਜਾਂਦੀ, ਮਨੁੱਖ ਫਿਰ ਉਹਨਾਂ ਕੀਟਾਣੂਆਂ ਦੇ ਅਧੀਨ ਫਿਰ ਉਸ ਨਸ਼ੇ ਦੀ ਵਰਤੋਂ ਕਰਦਾ। ਬੇਨਤੀ ਕਰ ਰਿਹਾ ਸਾਂ ਕਿ ਗੁਰੂ ਸਾਹਿਬ ਕਹਿਣ ਲੱਗੇ ਇਹ ਤਾਂ ਗਲਤ ਤੁਹਾਡਾ ਰਸਤਾ ਹੈ, ਇਹਦੇ ਨਾਲ ਜੀਵਨ ਦਾ ਸਵਾਲ ਹੱਲ ਨਹੀਂ ਹੋਏਗਾ, ਇਹਦੇ ਆਰਜ਼ੀ ਤੌਰ ਤੇ ਹੈ, ਇਹ ਕੋਈ ਪਰਮਾਨੈਂਟ ਸਮਾਧੀ ਨਹੀਂ ਹੈ। ਲਗਾਤਾਰ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਇਹ ਨਿਸ ਬਣੀ, ਇਹ ਨਿਸਦਾਰ ਤੇ ਦਿਨ ਰਾਤ, ਜਦੋਂ ਬੰਦਾ ਤੁਰਦਾ ਵੀ ਰਹੇ, ਜਦੋਂ ਮਨੁੱਖ ਸੁੱਤਾ ਵੀ ਹੋਵੇ, ਜਦੋਂ ਕੰਮ ਵੀ ਕਰੇ, ਜਦੋਂ ਪ੍ਰਸ਼ਾਦਾ ਵੀ ਛਕੇ, ਇਸ਼ਨਾਨ ਵੀ ਕਰੇ, ਉਹ ਇੱਕ ਨਿਰੰਤਰ ਜਿਹਨੂੰ ਸਤਿਗੁਰਾਂ ਨੇ ਕਿਹਾ ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਪ੍ਰਾਣ ਦਾ ਅਰਥ ਹੈ ਸਵਾਸ, ਸ਼ਬਦ ਪ੍ਰਾਣਾਂ ਵਿੱਚ ਧਸ ਗਿਆ, ਨਿਕਲਦਾ ਨਹੀਂ ਹੈ, ਨਾ ਸਵਾਸ ਬੰਦ ਹੁੰਦੇ ਨੇ। ਹੁਣ ਸਵਾਸ ਦੇ ਬੰਦ ਹੋਣ ਦਾ ਸਵਾਲ ਹੀ ਨਹੀਂ, ਬੰਦਾ ਭਾਵੇਂ ਕੁਝ ਵੀ ਕਰੇ, ਜਿੱਥੇ ਮਰਜ਼ੀ ਚਲਾ ਜਾਏ, ਸਵਾਸ ਤੇ ਚੱਲਣਗੇ, ਤੇ ਸਵਾਸ ਚੱਲਣਗੇ ਤੇ ਸ਼ਬਦ ਵੀ ਨਾਲ ਹੀ ਚੱਲੇਗਾ, ਉਹ ਚੱਲਦਾ ਰਹਿੰਦਾ। ਇਹਨੂੰ ਕਹਿ ਗੁਰਬਾਣੀ ਵਿੱਚ ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਅਕੜ ਕੜਾਵੈ। ਇਹ ਗੁਰਮੁਖ ਦੀ ਅਵਸਥਾ ਹੈ ਜਿਹਦੇ ਸਵਾਸਾਂ ਦੇ ਵਿੱਚ ਪ੍ਰਭੂ ਦੀ ਯਾਦ ਵਸ ਗਈ, ਉਹਦੀ ਯਾਦ ਤੋਂ ਬਿਨਾਂ ਜਿਉਂਦਾ ਨਹੀਂ। ਗੁਰੂ ਨਾਨਕ ਸਾਹਿਬ ਨੇ ਇਸ ਅਵਸਥਾ ਦਾ ਜ਼ਿਕਰ ਕੀਤਾ ਜੋ ਆਸਾ ਰਾਗ ਵਿੱਚ ਰਹਿ ਰਾਸ ਵਿੱਚ ਸ਼ਬਦ ਪੜਿਆ ਜਾਂਦਾ ਹੈ, ਇਹ ਉਹਨਾਂ ਦੀ ਜਵਾਨੀ ਦੇ ਵਕਤ ਦਾ ਸ਼ਬਦ ਹੈ। ਆਸਾ ਰਾਗ ਦਾ ਦੂਸਰਾ ਸ਼ਬਦ ਸੋਦਰ ਤੋਂ ਬਾਅਦ ਆਉਂਦਾ। ਗੁਰੂ ਸਾਹਿਬ ਉਸ ਵਕਤ 15 ਕੁ ਸਾਲ ਦੀ ਉਮਰ ਵਿੱਚ ਤੇ 1 ਮਹੀਨੇ ਤੋਂ ਮੰਜੇ ਤੇ ਸਨ, ਬੋਲਦੇ ਨਹੀਂ ਸਨ, ਖਾਣਾ ਪੀਣਾ ਘੱਟ ਕਰ ਦਿੱਤਾ ਸੀ। ਮਾਤਾ ਤ੍ਰਿਪਤਾ ਜੀ ਬੜੇ ਚਿੰਤਿਤ ਸਨ, ਇੱਕੋ ਹੀ ਪੁੱਤਰ ਹੈ, ਉਹ ਵੀ ਬਿਮਾਰ ਹੈ, ਲੋਕ ਕਹਿੰਦੇ ਸਨ ਬਿਮਾਰ ਹੈ, ਗੁਰੂ ਸਾਹਿਬ ਨੂੰ ਵੀ ਕਹਿੰਦੇ ਰਹੇ, ਕਈ ਕੁਝ ਕਿਹਾ, ਇਸ ਲਈ ਬੜੇ ਚਿੰਤਤ ਰਾਤ ਵੀ ਵਿਚਾਰੇ ਬੈਠ ਕੇ ਗੁਜ਼ਾਰਦੇ ਮਾਤਾ ਤ੍ਰਿਪਤਾ ਜੀ, ਕਿਉਂਕਿ ਇੱਕੋ ਪੁੱਤਰ ਉਹ ਵੀ ਰਾਤ ਸੌਂਦਾ ਨਹੀਂ। ਰਾਤ ਦੀ ਹਨੇਰੇ ਵਿੱਚ ਅੱਧੀ ਰਾਤ ਕਿਤੇ ਮਾਤਾ ਤ੍ਰਿਪਤਾ ਦੀ ਅੱਖ ਲੱਗ ਗਈ, ਤੇ ਅੱਖ ਲੱਗਣ ਤੋਂ ਬਾਅਦ ਸਤਿਗੁਰਾਂ ਨੇ ਵੇਖਿਆ ਮਾਂ ਸੌ ਗਈ, ਇਹ ਉੱਠ ਕੇ ਬੈਠ ਗਏ, ਤੇ ਜ਼ੁਬਾਨ ਤੋਂ ਅਕਾਲ ਪੁਰਖ ਦਾ ਜਿਹੜੀ ਨਾਮ ਸੀ ਉਹਨੂੰ ਸਹਿਜੇ ਸਹਿਜੇ ਬੋਲ ਰਹੇ ਸਨ, ਅੱਖਾਂ ਵਿੱਚੋਂ ਪਾਣੀ ਜਾ ਰਿਹਾ ਸੀ, ਪਿਆਰ ਵਿੱਚ ਭਿੱਜੇ ਹੋਏ ਸਨ, ਤੇ ਮਾਂ ਨੂੰ ਕਿੱਥੇ ਨੀਂਦ ਆਵੇ, ਫਿਰ ਜਾਗ ਖੁੱਲ ਗਈ, ਦੇਖਿਆ ਕਿ ਨਾਨਕ ਬੈਠੇ ਹੋਏ ਨੇ, ਮੂੰਹ ਤੋਂ ਕੁਝ ਬੋਲ ਰਹੇ ਨੇ, ਘਬਰਾ ਗਏ ਬਹੁਤ ਜ਼ਿਆਦਾ, ਕਿਉਂਕਿ ਕਈਆਂ ਨੇ ਆ ਕੇ ਕਿਹਾ ਸੀ ਕਿ ਇਸ ਤਰ੍ਹਾਂ ਜਿਵੇਂ ਇਹ ਰਹਿ ਰਹੇ ਨੇ, ਇਹ ਦੀਵਾਨੇ ਹੋ ਜਾਣਗੇ। ਕੋਈ ਅੱਖ ਹੈ ਪੂਤਨਾ, ਕੋ ਕਹੇ ਬੇਤਾਲਾ, ਕੋਈ ਅੱਖ ਹੈ ਆਦਮੀ, ਨਾਨਕ ਬੇਚਾਰਾ, ਬੋਲਦੇ ਨਹੀਂ, ਖਾਂਦੇ ਨਹੀਂ, ਸੌਂਦੇ ਨਹੀਂ, ਤਿੰਨੇ ਨਿਸ਼ਾਨੀਆਂ ਬੜੀਆਂ ਗਲਤ ਨੇ। ਘਬਰਾ ਕੇ ਇਕਦਮ ਉੱਠੇ ਤੇ ਫਿਰ ਆਪਣੇ ਪੁੱਤਰ ਕੋਲ ਜਾ ਕੇ ਬੈਠ ਕੇ ਸਿਰ ਤੇ ਪਿਆਰ ਦਿੱਤਾ ਤੇ ਕਹਿਣ ਲੱਗੇ, ਬੇਟਾ ਤੂੰ ਇਕੱਲਾ ਬੋਲੀ ਜਾਣਾ ਹੈ, ਇਹ ਤੇ ਬਿਮਾਰੀ ਦੀ ਨਿਸ਼ਾਨੀ ਹੈ, ਇਕੱਲਾ ਬੋਲਣਾ ਤੇ ਬੜਾ ਮਾੜਾ ਹੈ। ਦੁਨੀਆਂ ਵਿਚ ਤੇ ਜਿਹੜਾ ਮਨੁੱਖ ਇਕੱਲਾ ਬੋਲੇ ਉਹਨੂੰ ਪਾਗਲ ਕਹਿੰਦੇ ਨੇ। ਸਤਿਗੁਰਾਂ ਨੇ ਮੂੰਹ ਖੋਲਿਆ ਤੇ ਇੱਕ ਬੜੇ ਗਿਆਨ ਦੀ ਗੱਲ ਕੀਤੀ, ਕਹਿਣ ਲੱਗੇ, ਮਾਂ ਰੱਬ ਦੇ ਘਰ ਵਿਚ ਉਹਨੂੰ ਸਭ ਤੋਂ ਸਿਆਣਾ ਕਹਿੰਦੇ ਨੇ ਜਿਹੜਾ ਇਕੱਲਾ ਬੋਲਣ ਲੱਗ ਪਏ। ਇੱਥੇ ਸੰਸਾਰ ਵਿਚ ਕਹਿੰਦੇ ਹੋਣਗੇ ਕਿਉਂ? ਕਹਿਣ ਲੱਗੇ, ਤੁਹਾਡਾ ਭੁਲੇਖ ਹੈ, ਧਰਮੀ ਬੰਦਾ ਕਦੇ ਇਕੱਲਾ ਨਹੀਂ ਬੋਲਦਾ, ਉਹ ਕਿਸੇ ਨਾਲ ਗੱਲ ਕਰ ਰਿਹਾ ਹੁੰਦਾ। ਇਹ ਠੀਕ ਹੈ, ਤੁਹਾਨੂੰ ਦੂਸਰਾ ਦਿਸਦਾ ਹੀ ਨਹੀਂ, ਮੈਂ ਦੇਖ ਰਿਹਾ ਹਾਂ ਜਿਹਦੇ ਨਾਲ ਗੱਲ ਕਰ ਰਿਹਾ, ਇਹ ਤਾਂ ਕੋਈ ਰੋਗ ਹੈ। ਆ ਜਿਹੜਾ ਤੁਸੀਂ ਮੂੰਹ ਹਿਲਾ ਰਹੇ ਹੋ, ਇਹ ਕੋਈ ਰੋਗ ਤਾਂ ਨਹੀਂ, ਕਿਤੇ ਦੱਸੋ ਇਹਦੀ ਦਵਾਈ ਲੈ ਲਈਏ, ਇਹ ਕੀ ਹੈ, ਇਹ ਰੋਗ ਕਿਵੇਂ ਲੱਗਾ ਹੈ, ਇਹਦੇ ਬਾਰੇ ਦੱਸੋ। ਸਤਿਗੁਰਾਂ ਨੇ ਕਿਹਾ, ਇਹ ਉਹ ਰੋਗ ਹੈ ਜਿਹਦੇ ਨਾਲ ਸਾਰੀਆਂ ਦਵਾਈਆਂ ਪੈਦਾ ਹੋ ਜਾਂਦੀਆਂ ਨੇ ਮਨੁੱਖ ਦੇ ਜੀਵਨ ਵਿਚ, ਇਹ ਨਾਮ ਦਾ ਜਪ ਹੈ। ਫਿਰ ਮਾਂ ਨੇ ਕਿਹਾ, ਜੇ ਬੋਲਦੇ ਨਹੀਂ, ਜੇ ਤੁਹਾਡਾ ਮੂੰਹ ਨਹੀਂ ਹਿਲਦਾ ਤੇ ਫਿਰ ਕੀ ਹੁੰਦਾ, ਇਹਨੂੰ ਬੰਦ ਤਾਂ ਕਰੋ ਥੋੜਾ ਜਿਹਾ, ਇਹ ਦਿਨ ਰਾਤ ਜਿਹੜਾ ਜਪ ਰਿਹਾ ਉਹਨੂੰ ਬੰਦ ਕਰ ਦਿਓ। ਤੇ ਸਤਿਗੁਰਾਂ ਨੇ ਫਿਰ ਉਹਦੇ ਜਵਾਬ ਦੇ ਵਿਚ ਇਹ ਸ਼ਬਦ ਉਚਾਰਨ ਕੀਤਾ ਸੀ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਮਾਂ ਜੇ ਮੈਂ ਕਹਿੰਦਾ ਤੇ ਜਿਉਂਦਾ ਹਾਂ, ਜੇ ਨਹੀਂ ਕਹਿੰਦਾ ਤੇ ਮੌਤ ਆਉਂਦੀ, ਸਵਾਸ ਰੁਕਦੇ ਨੇ। ਕਿਉਂ? ਸ਼ਬਦ ਸਵਾਸਾਂ ਦੇ ਵਿਚ ਰਚ ਗਿਆ। ਹੁਣ ਜੇ ਸਵਾਸ ਆਉਣਗੇ ਤੇ ਸ਼ਬਦ ਵੀ ਨਾਲ ਹੀ ਚੱਲੇਗਾ, ਜੇ ਸ਼ਬਦ ਰੋਕਣਾ ਤੇ ਸਵਾਸ ਹੀ ਰੋਕਣੇ ਪੈਣਗੇ, ਹੋਰ ਕੋਈ ਰਸਤਾ ਨਹੀਂ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਹੈ, ਬੜਾ ਔਖਾ ਹੈ, ਸਤਿਗੁਰਾਂ ਨੇ ਵੀ ਕਹਿ ਦਿੱਤਾ ਸੌਖੀ ਗੱਲ ਨਹੀਂ ਹੈ, ਕਿਉਂਕਿ ਬੜੀ ਵੱਡੀ ਪ੍ਰਾਪਤੀ ਹੈ ਦੁਨੀਆਂ ਦੀ। ਇਸ ਸੰਸਾਰ ਦੀ ਸਭ ਤੋਂ ਵੱਡੀ ਪ੍ਰਾਪਰਟੀ ਹੈ ਧਰਮ, ਸਭ ਤੋਂ ਜ਼ਿਆਦਾ ਮਿਹਨਤ ਇਹਦੇ ਵਿਚ ਕਰਨੀ ਪੈਂਦੀ ਹੈ, ਸਭ ਤੋਂ ਮਹਿੰਗਾ ਹੈ ਧਰਮ ਜਿਹੜਾ। ਹਾਂ, ਮੈਂ ਇਹ ਬੇਨਤੀ ਕਰਾਂਗਾ ਕਿ ਇਹ ਅਵਸਥਾ ਸਾਰੇ ਧਾਰਮਿਕ ਲੋਕਾਂ ਨੂੰ ਨਹੀਂ ਮਿਲੇਗੀ, ਇਹਦੇ ਬਾਰੇ ਕਦੀ ਜ਼ੋਰ ਨਾ ਲਾਉਣਾ, ਇਹ ਕਿਸੇ ਮਨੁੱਖ ਦੀ ਆਪਣੀ ਮਿਹਨਤ ਦਾ ਸਿੱਟਾ ਨਹੀਂ ਹੁੰਦਾ, ਇਹ ਪ੍ਰਮਾਤਮਾ ਕੁਝ ਵਿਰਲੇ ਜਿਹੇ ਲੋਕ ਚੁਣ ਲੈਂਦਾ, ਬਿਲਕੁਲ ਥੋੜੇ, ਜਗ ਮੈਂ ਉੱਤਮ ਕਾਂਢੀ ਹੈ, ਵਿਰਲੇ ਕਹੀ ਕਿ ਬੜੇ ਘੱਟ ਲੋਕਾਂ ਨੂੰ ਪ੍ਰਮਾਤਮਾ ਚੁਣਦਾ ਹੈ, ਉਹਨਾਂ ਦੇ ਸਰੀਰ ਹੀ ਇਸ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਦੇ ਦਿਮਾਗ, ਉਹਨਾਂ ਦੇ ਮਨ, ਉਹਨਾਂ ਦੀ ਸੁਰਤ, ਉਹਨਾਂ ਦੀ ਬੁੱਧੀ ਇਸ ਤਰ੍ਹਾਂ ਦੀ ਹੁੰਦੀ ਹੈ ਜਿਹੜੇ ਕੰਮ ਕਰ ਸਕਦੇ ਨੇ। ਇਸ ਲਈ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕੋਈ ਬਣਦਾ ਨਹੀਂ ਕਿ ਮੈਂ ਇੰਨੀ ਤਪੱਸਿਆ ਕਰਕੇ ਬ੍ਰਹਮ ਗਿਆਨੀ ਹੋ ਜਾਵਾਂ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਪਰਮਾਤਮਾ ਜਿਹਨੂੰ ਚੁਣ ਲੈਂਦਾ ਹੈ, ਵੇਖ ਲੈਂਦਾ ਹੈ ਕਿ ਇਹ ਕੀ ਬਣਨ ਦੇ ਯੋਗ ਹੈ, ਫਿਰ ਉਹਨੂੰ ਉਸ ਰਾਹ ਤੇ ਤੋਰ ਲੈਂਦਾ, ਉਹ ਤੁਰਿਆ ਜਾਂਦਾ, ਉਹਨੂੰ ਪਤਾ ਵੀ ਨਹੀਂ ਹੁੰਦਾ ਕਿ ਮੈਂ ਕੀ ਬਣ ਰਿਹਾ। ਕਿਸੇ ਸੰਤ ਨੂੰ ਕੋਈ ਖ਼ਬਰ ਨਹੀਂ ਕਿ ਮੈਂ ਸੰਤ ਹਾਂ, ਉਹਨੂੰ ਪਤਾ ਨਹੀਂ ਹੈ, ਕਿਸੇ ਬ੍ਰਹਮ ਗਿਆਨੀ ਨੂੰ ਵੀ ਇਸ ਗੱਲ ਦਾ ਪਤਾ ਨਹੀਂ। ਦੂਸਰੇ ਲੋਕ ਆ ਕੇ ਖ਼ਬਰ ਦਿੰਦੇ ਨੇ, ਤੁਸੀਂ ਹੁਣ ਕੁਝ ਵਿਸ਼ੇਸ਼ ਲੱਗਦੇ, ਵੱਖਰੇ ਹੋ ਗਏ, ਉਹ ਹੈਰਾਨ ਵੀ ਹੁੰਦਾ ਇਕੱਲਾ ਬੈਠ ਕੇ ਕਿ ਮੇਰੇ ਵਿਚ ਕੀ ਵਿਸ਼ੇਸ਼ਤਾ ਆ ਗਈ, ਅੰਦਰ ਤਾਂ ਉਸੇ ਤਰ੍ਹਾਂ ਪ੍ਰਤੀਤ ਹੁੰਦਾ, ਪਰ ਕੁਝ ਕੁਝ ਨਿਸ਼ਾਨੀਆਂ ਉਸ ਮਨੁੱਖ ਦੇ ਜੀਵਨ ਵਿਚ ਪ੍ਰਗਟ ਹੋ ਜਾਂਦੀਆਂ ਨੇ। ਇਸ ਲਈ ਸਤਿਗੁਰਾਂ ਨੇ ਕਿਹਾ, ਹੈ ਬਹੁਤ ਔਖਾ, ਕੋਈ ਸੌਖੀ ਗੱਲ ਨਹੀਂ ਹੈ। ਹਾਂ, ਸੰਸਾਰ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਗੁਰੂ ਕੀ ਸਿੱਖਿਆ ਨੂੰ ਧਾਰ ਕੇ ਸਧਾਰਨ ਜੀਵਨ ਜਿਉਣਾ ਚਾਹੀਦਾ ਹੈ। ਗੁਰੂ ਕੀ ਸਿੱਖਿਆ ਧਾਰਨ ਕਰਕੇ ਜਿਹੜੀ ਰੂਟੀਨ ਵਿਚ ਧਰਮ ਦਿੱਤਾ ਗੁਰੂ ਨੇ, ਵੀ ਤੁਸੀਂ ਇੱਕ ਦੋ ਘੰਟੇ ਆ 24 ਘੰਟਿਆਂ ਦਾ ਦਸਵੰਧ ਕੱਢਣਾ, ਇਹਨੂੰ ਕੱਢੀ ਜਾਣਾ ਚਾਹੀਦਾ ਤੇ ਗੁਰੂ ਦੇ ਆਖੇ ਲੱਗ ਕੇ ਜੀਵੀ ਜਾਣਾ ਚਾਹੀਦਾ। ਜੇ ਕੋਈ ਸਾਡੇ ਵਿਚ ਕਾਬਲੀਅਤ ਹੋਏਗੀ, ਕੋਈ ਖਾਸੀਅਤ ਹੋਏਗੀ, ਸਤਿਗੁਰੂ ਅੱਗੇ ਕਿਸੇ ਰੈਂਕ ਵੱਲ ਖਿੱਚ ਲੈਣਗੇ, ਅੱਗੇ ਲੈ ਜਾਣਗੇ, ਇਹ ਉਹਦਾ ਕੰਮ ਹੈ। ਕਦੀ ਕੋਈ ਮਨੁੱਖ ਨਹੀਂ ਜਾ ਸਕਦਾ ਕਮਾਈ ਕਰਕੇ। ਇਸ ਲਈ ਸਤਿਗੁਰਾਂ ਨੇ ਕਿਹਾ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਪਰ ਘਾਲਣਾ ਤੇ ਘਾਲ ਨਹੀਂ ਹੈ, ਇਹ ਦੋਵੇਂ ਗੱਲਾਂ ਇਕੱਠੀਆਂ ਚੱਲਣਗੀਆਂ। ਇਸ ਲਈ ਸਿਰਫ ਗੁਰੂ ਨੂੰ ਸਮਰਪਿਤ ਹੋਣਾ ਜ਼ਰੂਰੀ ਹੈ, ਨਾ ਕਿ ਬਣਨ ਵਾਸਤੇ ਜ਼ੋਰ ਲਾਉਣਾ, ਇਹ ਸਿੱਖੀ ਦਾ ਅੰਗ ਨਹੀਂ ਹੈ। ਸਮਰਪਿਤ ਹੋ ਜਾਣਾ ਤੇ ਗੁਰੂ ਨੇ ਜਿਹੜਾ ਸਧਾਰਨ ਧਰਮ ਦਿੱਤਾ ਹੈ ਇੱਕ ਦੋ ਘੰਟੇ ਦਾ, ਉਹਨੂੰ ਸ਼ੁਰੂ ਕਰ ਲੈਣਾ। ਜੇ ਤਾਂ ਗੁਰੂ ਰਸਤਾ ਦੇ ਰਿਹਾ, ਵਿਕਾਸ ਹੁੰਦਾ, ਮਨ ਹੋਰ ਗੰਭੀਰ ਹੁੰਦਾ ਜਾਂਦਾ, ਟਿਕਦਾ ਜਾਂਦਾ, ਉਹਨੂੰ ਵਧਾ ਦੇਣਾ ਸੰਗਤ ਕਰਨੀ ਜਪਣ ਵਾਲਿਆਂ ਦੀ, ਇਹ ਬੜੀ ਜ਼ਰੂਰੀ ਹੈ, ਗੁਰੂ ਕੀ ਸੰਗਤ ਕਰਨੀ। ਪਰ ਜੇ ਅਸੀਂ ਕਰ ਰਹੇ ਹਾਂ ਤੇ ਸਾਨੂੰ ਕੁਦਰਤ ਰਾਹ ਨਹੀਂ ਦੇ ਰਹੀ, ਰੁਕਾਵਟ ਆ ਰਹੀ ਹੈ, ਫਿਰ ਉਹਨੇ ਕੋਈ ਦਾਇਰੇ ਵਿੱਚ ਉਹਨੂੰ ਕਮਾਈ ਜਾਣਾ ਚਾਹੀਦਾ ਹੈ। ਅਜੇ ਸਮਾਂ ਨਹੀਂ ਆਇਆ, ਅਜੇ ਵਕਤ ਨਹੀਂ ਆਇਆ। ਮੈਂ ਤੁਹਾਨੂੰ ਇੱਕ ਉਦਾਹਰਣ ਦੇਣੀ ਚਾਹਾਂਗਾ, ਵਕਤ ਤੋਂ ਪਹਿਲਾਂ ਕੋਈ ਵੀ ਕੰਮ ਨਹੀਂ ਹੋਏਗਾ, ਜਦੋਂ ਉਹਦਾ ਵਕਤ ਆਏਗਾ। ਯਾਦ ਰੱਖੀਏ, ਵਕਤ ਤੋਂ ਪਹਿਲਾਂ ਗੁਰੂ ਵੀ ਸਿੱਖ ਨੂੰ ਬ੍ਰਹਮ ਗਿਆਨੀ ਨਹੀਂ ਬਣਾ ਸਕਦਾ। ਇੱਕ ਜ਼ਿਮੀਦਾਰ ਜਿਸ ਦਿਨ ਫਸਲ ਨੇ ਪੱਕਣਾ ਹੈ 6 ਮਹੀਨੇ ਤੋਂ ਬਾਅਦ, ਭਾਵੇਂ ਕੋਈ ਕਿੰਨਾ ਸਿਆਣਾ ਜ਼ਿਮੀਦਾਰ ਹੈ, ਉਹਨੂੰ ਉਸ ਵਕਤ ਤੋਂ ਪਹਿਲਾਂ ਪਕਾ ਨਹੀਂ ਸਕਦਾ। ਜੇ ਪਕਾਏਗਾ ਤੇ ਉਹ ਫੋਕੀ ਹੋਣਾ ਚਾਹੀਦਾ। ਯਾਦ ਰੱਖੀਏ, ਦੁਨੀਆਂ ਦਾ ਕੋਈ ਵੀ ਡਾਕਟਰ ਭਾਵੇਂ ਕਿੰਨਾ ਸਿਆਣਾ ਹੈ ਤੇ ਭਾਵੇਂ ਕਿੰਨੀ ਵੱਡੀ ਸਾਇੰਸ ਆ ਜਾਏ, ਬੱਚੇ ਨੇ ਜਿਸ ਦਿਨ ਜਨਮ ਲੈਣਾ ਉਹਦਾ ਜਨਮ ਉਸੇ ਦਿਨ ਹੀ ਹੋਏਗਾ, ਉਸ ਤੋਂ ਪਹਿਲਾਂ ਨਹੀਂ ਦਵਾ ਸਕਦਾ। ਜੇ ਦਵਾਏਗਾ ਤੇ ਉਹਦਾ ਜੀਵਨ ਬਰਬਾਦ ਹੋ ਜਾਏਗਾ, ਉਹਦੀ ਮੌਤ ਹੋ ਜਾਏਗੀ। ਜੇ ਵਿਗਿਆਨ ਨੇ ਕਦੀ ਕਰ ਵੀ ਲਿਆ ਤੇ ਇਸ ਤਰ੍ਹਾਂ ਦੇ ਬੱਚੇ ਬੇਕਾਰ ਹੋਣਗੇ ਦੁਨੀਆਂ ਵਿੱਚ, ਉਹਨਾਂ ਵਿੱਚ ਆਤਮਾ ਕੰਮ ਨਹੀਂ ਕਰੇਗੀ, ਸਰੀਰ ਮਸ਼ੀਨ ਵਾਂਗੂ ਤੁਰਿਆ ਰਹੇਗਾ। ਇਸੇ ਤਰ੍ਹਾਂ ਗੁਰੂ ਵੀ ਸਿੱਖ ਨੂੰ ਉਸ ਵਕਤ ਹੀ ਪੂਰਾ ਕਰ ਸਕਦਾ ਜਦੋਂ ਉਹਦੇ ਅੰਦਰ ਥਾਂ ਬਣ ਜਾਏ, ਉਸ ਤੋਂ ਪਹਿਲਾਂ ਨਹੀਂ। ਜਿੰਨਾ ਚਿਰ ਚੁੱਕ ਰਵੇ ਸਿੱਖ ਵਿੱਚ, ਕਮੀ ਰਵੇ, ਉਹਨਾਂ ਚਿਰ ਗੁਰੂ ਕੀ ਕਰੇਗਾ। ਕਬੀਰ ਜੀ ਨੇ ਕਿਹਾ ਕਿ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅਜੇ ਥਾਂ ਬਣੀ ਕੋਈ ਨਹੀਂ ਤੇ ਗੁਰੂ ਵਿਚਾਰੇ ਕੀ ਕਰਨਗੇ। ਸਮੇਂ ਤੋਂ ਪਹਿਲਾਂ ਗੁਰੂ ਨਹੀਂ ਕਰ ਸਕਦਾ। ਇਸ ਲਈ ਗੁਰੂ ਸਾਹਿਬ ਨੇ ਵਾਰ ਵਾਰ ਕਿਹਾ, ਹੱਠ ਨਾ ਕਰ, ਤੁਰੀ ਚੱਲ, ਤੂੰ ਆਪਣੀ ਹਾਜ਼ਰੀ ਲਾ ਦੇ ਗੁਰੂ ਕੇ ਚਰਨਾਂ ਵਿੱਚ, ਪਹੁੰਚ ਜਾ, ਸਿਰਫ ਸਮਰਪਿਤ ਕਰ ਦੇ, ਲੈ ਕੇ ਉਸਨੇ ਜਾਣਾ, ਤੂੰ ਨਹੀਂ ਜਾ ਸਕਦਾ। ਇੱਕ ਕਦਮ ਤੂੰ ਤੁਰਨਾ ਹੈ, ਅਗਲੇ ਕਦਮ ਗੁਰੂ ਤੇਰੀ ਉਂਗਲ ਫੜ ਕੇ ਤੁਰੇਗਾ, ਨਹੀਂ ਤੇ ਨਹੀਂ ਤੂੰ ਬਿਲਕੁਲ ਨਹੀਂ ਤੁਰ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ। ਜਦੋਂ ਕੋਈ ਮਨੁੱਖ ਗੁਰੂ ਵੱਲ ਇੱਕ ਕਦਮ ਤੁਰੇ ਤੇ ਗੁਰੂ ਕਰੋੜਾਂ ਕਦਮ ਉਹਦੀ ਅਗਵਾਈ ਕਰਦਾ, ਉਹਦੇ ਅੱਗੇ ਅੱਗੇ ਤੁਰਦਾ, ਉਹਨੂੰ ਲੈ ਕੇ ਜਾਂਦਾ, ਉਹਨਾਂ ਰਸਤਿਆਂ ਦੇ ਅੱਗੇ ਅੱਗੇ ਤੁਰ ਕੇ ਉਹ ਜਾਂਦਾ ਹੈ। ਇਤਿਹਾਸ ਦੀ ਇੱਕ ਘਟਨਾ ਸ਼ਾਇਦ ਤੁਸੀਂ ਸਰਵਣ ਕੀਤੀ ਹੋਵੇਗੀ। ਦੂਸਰੇ ਗੁਰੂ, ਗੁਰੂ ਅੰਗਦ ਦੇਵ, ਜਦੋਂ ਪਹਿਲੇ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਸਨ ਤੇ ਘੋੜੀ ਤੇ ਚੜ ਕੇ ਆ ਰਹੇ ਸਨ, ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਦੀਵਾਨ ਵਿੱਚ ਬੈਠੇ ਹੋਏ ਸਨ, ਇੱਕਦਮ ਤਖਤ ਤੋਂ ਉੱਠ ਕੇ ਬਾਹਰ ਚਲੇ ਗਏ। ਭਾਈ ਲਹਿਣਾ ਜੀ, ਦੂਸਰੇ ਗੁਰੂ ਘੋੜੀ ਤੇ ਚੜ ਕੇ ਅਜੇ ਅੱਧਾ ਮੀਲ ਦੂਰ ਸਨ ਤੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਵਿੱਚ ਬੜੀ ਕਾਹਲੀ ਨਾਲ ਉਧਰ ਨੂੰ ਤੁਰ ਪਏ ਜਿੱਧਰੋਂ ਆ ਰਹੇ ਸਨ। ਤੇ ਭਾਈ ਲਹਿਣਾ ਜੀ ਨੇ ਗੁਰੂ ਦੇ ਦਰਸ਼ਨ ਨਹੀਂ ਸਨ ਕੀਤੇ, ਪਹਿਲਾਂ ਦੇਖਿਆ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਕਿਵੇਂ ਦੇ। ਹੁਣ ਉਹਨਾਂ ਦੇ ਮਨ ਵਿੱਚ ਇਹ ਸੀ ਵੀ ਗੁਰੂ ਹੋਣਗੇ, ਉਹ ਕੱਪੜੇ ਕੀ ਪਤਾ ਕਿਵੇਂ ਦੇ ਪਾਏ ਹੋਣਗੇ। ਪਰ ਬਾਬਾ ਜੀ ਉਹਨਾਂ ਦਿਨਾਂ ਵਿੱਚ ਖੇਤੀ ਕਰ ਰਹੇ ਸਨ, ਉਹ ਖੱਦਰ ਦਾ ਕੁੜਤਾ ਸੀ, ਸਿਰ ਤੇ ਖੱਦਰ ਦਾ ਪਰਨਾ ਸੀ, ਪੈਰ ਵਿੱਚ ਚਮੜੇ ਦੀ ਜੁੱਤੀ ਸੀ, ਤੌੜੀ ਦੀ ਜੁੱਤੀ ਜਿਸ ਨੂੰ ਕਹਿੰਦੇ ਨੇ, ਪਤਾ ਨਹੀਂ ਸੀ ਲੱਗਦਾ ਵੀ ਇਹ ਗੁਰੂ ਜਾ ਰਹੇ ਨੇ, ਆਮ ਮਨੁੱਖ ਵਰਗੇ ਕੱਪੜੇ ਸਨ। ਭਾਈ ਲਹਿਣੇ ਨੇ ਵੇਖਿਆ ਇਹ ਕੋਈ ਬਜ਼ੁਰਗ ਆ ਰਿਹਾ ਹੈ, ਗੁਰੂ ਸਾਹਿਬ ਆ ਰਹੇ ਸਨ ਅੱਗੋਂ ਤੇ ਪਹਿਚਾਣ ਹੈ ਨਹੀਂ ਸੀ। ਸਤਿਗੁਰੂ ਤੁਰੇ ਆਉਂਦੇ ਨੇ ਅੱਗੋਂ, ਬਿਲਕੁਲ ਇਕੱਲੇ, ਨਾਲ ਕੋਈ ਨਹੀਂ, ਕੱਪੜੇ ਸਿੱਧੇ ਸਾਧੇ ਨੇ, ਅੱਗੋਂ ਕੋਈ ਬਜ਼ੁਰਗ ਆ ਰਿਹਾ। ਤੇ ਭਾਈ ਲਹਿਣਾ ਜੀ ਨੇ ਘੋੜੀ ਰੋਕ ਲਈ, ਗੁਰੂ ਨਾਨਕ ਸਾਹਿਬ ਵੀ ਰੁਕ ਗਏ ਤੇ ਭਾਈ ਲਹਿਣਾ ਕਹਿੰਦੇ ਨੇ, ਬਜ਼ੁਰਗੋ ਤੁਸੀਂ ਇੱਥੇ ਰਹਿੰਦੇ ਹੋ? ਕਹਿਣ ਲੱਗੇ, ਹਾਂ ਇੱਥੇ ਰਹਿੰਦਾ, ਦੱਸ। ਮੈਂ ਗੁਰੂ ਨਾਨਕ ਦੇ ਘਰ ਜਾਣਾ ਹੈ, ਰਸਤਾ ਕਿਹੜਾ ਜਾਂਦਾ ਹੈ? ਤੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਦਾ ਘਰ ਪੁੱਛ ਰਿਹਾ ਹੈ। ਉਹਨਾਂ ਨੇ ਕਿਹਾ, ਆ ਮੈਂ ਤੈਨੂੰ ਛੱਡ ਕੇ ਆਵਾਂ, ਘੋੜੀ ਦੀ ਬਾਗ ਫੜ ਲਈ, ਅੱਗੋਂ ਕੜਜਾਲਾ ਫੜ ਲਿਆ। ਭਾਈ ਲਹਿਣਾ ਜੀ ਘੋੜੀ ਤੇ ਬੈਠੇ ਨੇ, ਸਿੱਖ ਘੋੜੀ ਤੇ ਵੇ ਤੇ ਗੁਰੂ ਤੁਰਦਾ, ਉਹਦਾ ਕੜਜਾਲਾ ਫੜ ਕੇ ਘੋੜੀ ਦਾ ਅੱਗੇ ਅੱਗੇ ਤੁਰਿਆ ਜਾਂਦਾ ਹੈ। ਜਦੋਂ ਘਰ ਆ ਗਿਆ ਤੇ ਸਤਿਗੁਰਾਂ ਨੇ ਕਿਹਾ, ਘੋੜੀ ਇੱਥੇ ਬੰਨ ਦੇ ਤੇ ਗੁਰੂ ਨਾਨਕ ਦਾ ਘਰ ਉਹ ਸਾਹਮਣੇ, ਅੰਦਰ ਚਲਾ ਗਿਆ। ਆਪ ਫਿਰ ਤਖ਼ਤ ਪੋਜ ਤੇ ਬੈਠ ਗਏ। ਭਾਈ ਲਹਿਣਾ ਜੀ ਅੰਦਰ ਆਏ, ਉਪਰ ਵੇਖਿਆ, ਇਹ ਤੇ ਉਹ ਹੀ ਬਜ਼ੁਰਗ ਹੈ ਜਿਹੜਾ ਮੇਰੀ ਵਾਗ ਫੜ ਕੇ ਲਿਆਇਆ, ਜਿਹੜਾ ਮੈਨੂੰ ਅੱਗੋਂ ਜਾ ਕੇ ਲੈ ਕੇ ਆਇਆ। ਹੱਥ ਕੰਬਣ ਲੱਗ ਪਏ, ਘਬਰਾ ਗਏ। ਸਤਿਗੁਰਾਂ ਨੇ ਕਿਹਾ, ਕੀ ਗੱਲ,
ਇਹਨੇ ਚਿੰਤਿਤ ਕਿਉਂ ਹੋ, ਘਬਰਾਹਟ ਕਿਉਂ ਹੈ? ਕਹਿਣ ਲੱਗੇ ਬੜੀ ਅਵੱਗਿਆ ਹੋਈ ਹੈ, ਤੁਹਾਨੂੰ ਮਿਲਣ ਆਇਆ ਸੀ, ਆਉਂਦਿਆਂ ਸਾਰ ਹੀ ਬੇਅਦਬੀ ਕਰ ਬੈਠਾ। ਸਤਿਗੁਰਾਂ ਨੇ ਕਿਹਾ ਨਹੀਂ, ਇਹ ਕੋਈ ਬੇਅਦਬੀ ਨਹੀਂ ਹੈ, ਮੇਰੇ ਕੋਲ ਜਿਹੜਾ ਵੀ ਆਉਂਦਾ ਮੈਂ ਉਹਨੂੰ ਅੱਗੋਂ ਲੈਣ ਜਾਂਦਾ ਹਾਂ, ਇਹ ਵੱਖਰੀ ਗੱਲ। ਤੈਨੂੰ ਮੈਂ ਪ੍ਰਤੱਖ ਤੌਰ ਤੇ ਦਿਖਾ ਦਿੱਤਾ ਸੰਸਾਰ ਨੂੰ, ਮੇਰੇ ਲੋਕ ਕੋਲ ਜਿੰਨੇ ਲੋਕ ਅੱਜ ਤੱਕ ਆਏ ਨੇ ਉਹ ਆਪ ਨਹੀਂ ਆ ਸਕਦੇ। ਜੇ ਗੁਰੂ ਤੱਕ ਬੰਦਾ ਕੋਈ ਆਪ ਹੀ ਚਲਾ ਗਿਆ ਤੇ ਗੁਰੂ ਫਿਰ ਸਮਰੱਥ ਕੀ ਹੋਇਆ? ਉਹ ਆਪ ਨਹੀਂ ਆਏ, ਕਿਤੇ ਕਦੀ ਨਾ ਭੁਲੇਖਾ ਕਰ ਲੈਣਾ, ਕਿਤੇ ਅਸੀਂ ਵੀ ਭੁਲੇਖਾ ਨਾ ਕਰ ਲਈਏ ਵੀ ਇੱਥੇ ਅਸੀਂ ਗੁਰੂ ਕੋਲ ਆਪ ਹੀ ਆਏ। ਨਹੀਂ, ਇਹ ਗੁਰੂ ਨੇ ਕਿਤੇ ਖਿੱਚ ਪਾਈ, ਕਿਤੇ ਪਿਆਰ, ਕਿਤੇ ਕੋਈ ਸੰਬੰਧ ਬਣਿਆ, ਕਿਤੇ ਕੋਈ ਜੁਗਤ ਬਣੀ ਹੈ, ਕਿਸੇ ਦੇ ਰਾਹੀਂ ਗੁਰੂ ਨੇ ਕੁਝ ਕਿਹਾ ਹੈ, ਤਾਂ ਇਹ ਸਭ ਕੁਝ ਹੋਇਆ। ਨਹੀਂ ਤਾਂ ਇੰਨੇ ਲੋਕ ਫਿਰ ਰਹੇ ਨੇ ਬਾਹਰ, ਉਹ ਕਿਉਂ ਨਹੀਂ ਆ ਗਏ? ਉਹ ਵੀ ਤਾਂ ਇੱਥੇ ਫਿਰ ਰਹੇ ਨੇ। ਇਹ ਕਿਸੇ ਢੰਗ ਦੇ ਨਾਲ ਗੁਰੂ ਨੇ ਸੱਦਿਆ ਹੈ, ਕਿਸੇ ਢੰਗ ਦੇ ਨਾਲ ਬੁਲਾਇਆ ਹੈ। ਕਹਿਣ ਲੱਗੇ ਮੈਂ ਸਾਰਿਆਂ ਨੂੰ ਲੈ ਕੇ ਆਉਣਾ, ਭੁਲੇਖਾ ਸੰਸਾਰ ਨੂੰ, ਤੇ ਮੈਂ ਤੈਨੂੰ ਲੈਣ ਗਿਆ ਸੀ। ਸਤਿਗੁਰੂ ਇਹ ਤਾਂ ਬੜੀ ਬੇਅਦਬੀ ਹੋ ਗਈ। ਕਹਿਣ ਲੱਗੇ ਨਹੀਂ, ਕੋਈ ਬੇਅਦਬੀ ਨਹੀਂ, ਮੈਂ ਲੈ ਕੇ ਆਉਣਾ, ਮੈਂ ਸਾਰਿਆਂ ਨੂੰ ਲੈਣ ਆਉਣਾ, ਪਰ ਤੇਰੇ ਵਿੱਚ ਇੱਕ ਖਾਸੀਅਤ ਹੈ। ਕਿਉਂ? ਤੂੰ ਆਪਣੀ ਘੋੜੀ ਦਾ ਕੜਿਆਲਾ ਮੇਰੇ ਹੱਥ ਦੇ ਦਿੱਤਾ, ਤੂੰ ਆਪਣਾ ਜੀਵਨ ਮੇਰੇ ਹੱਥ ਦੇ ਦਿੱਤਾ, ਮੇਰੇ ਤੇ ਵਿਸ਼ਵਾਸ ਕਰ ਲਿਆ ਵੀ ਜਿੱਧਰ ਲੈ ਕੇ ਜਾਏਗਾ ਠੀਕ ਹੈ। ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਕਰੇਗਾ ਉਹਨੂੰ ਮੈਂ ਲੈ ਕੇ ਆਵਾਂਗਾ, ਆਪਣੇ ਤੱਕ ਲੈ ਆਵਾਂਗਾ। ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਨਹੀਂ ਕਰੇਗਾ ਮੈਂ ਉਹਦਾ ਕੜਿਆਲਾ ਛੱਡ ਦਿਆਂਗਾ, ਜਿੱਧਰ ਮਰਜ਼ੀ ਚਲਾ ਜਾਏ। ਇਸ ਲਈ ਸ਼ੰਕਾ ਗੁਰੂ ਦੇ ਨਾਲ ਸੰਬੰਧਿਤ ਨਹੀਂ ਰਹਿਣ ਦਿੰਦੀ ਮਨੁੱਖ ਨੂੰ, ਉਹ ਵਿੱਚ ਹੀ ਟੁੱਟ ਜਾਂਦਾ ਸੰਬੰਧ, ਅੰਦਰ ਸ਼ੰਕੇ ਪੈਦਾ ਹੋ ਜਾਂਦੇ। ਪੂਰੀ ਤਰ੍ਹਾਂ ਸੰਪੂਰਨ 100% ਜਿਹੜਾ ਵਿਸ਼ਵਾਸ ਹੈ ਦੂੰਗਾ, ਉਹ ਤਾਂ ਗੁਰੂ ਗ੍ਰੰਥ ਸਾਹਿਬ ਤੱਕ ਵੀ ਲਿਆ ਸਕਦਾ ਹੈ। ਅੱਜ ਲੋਕ ਸਵਾਲ ਕਰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਬੋਲਦੇ ਨੇ, ਸਿੱਖ ਦੀ ਅਗਵਾਈ ਕਿਵੇਂ ਕਰਨ, ਤੇ ਮੈਂ ਇੱਕ ਬੇਨਤੀ ਕਰਾਂ। ਜਿੱਦਣ ਭੀਖਣ ਸ਼ਾਹ ਗਿਆ ਸੀ ਨਾ ਪਟਨਾ ਸਾਹਿਬ ਵਿੱਚ, ਉਹਦੇ ਨਾਲ ਚੇਲੇ ਸਨ 2-3 ਉਹਦੇ। ਭੀਖਣ ਸ਼ਾਹ ਫਕੀਰ ਸੀ, ਮੁਸਲਮਾਨ, ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਛੋਟੇ ਜਿਹੇ ਸਨ, ਦਰਸ਼ਨ ਕਰਨ ਗਏ, ਤੇ ਉੱਥੇ ਜਦੋਂ ਦਰਸ਼ਨ ਹੋਏ ਤੇ ਜਿਹੜਾ ਭੀਖਣ ਸ਼ਾਹ ਸੀ ਉਹ ਵਾਰ ਵਾਰ ਸਿਜਦਾ ਕਰਦਾ, ਵਾਰ ਵਾਰ ਝੁਕਦਾ, ਤੇ ਸਤਿਗੁਰਾਂ ਨੂੰ ਉਹਨਾਂ ਦੇ ਮਾਮਾ ਜੀ ਨੇ ਚੁੱਕਿਆ ਹੋਇਆ ਸੀ, ਕਿਰਪਾਲ ਚੰਦ ਜੀ ਨੇ, ਉਹ ਵਾਰ ਵਾਰ ਇਸ ਤਰ੍ਹਾਂ ਹੱਥ ਲਾਉਂਦੇ ਸਨ। ਤੇ ਜਿਹੜੇ ਨਾਲ ਦੇ ਚੇਲੇ ਸਨ ਨਾ, ਉਹਨਾਂ ਨੇ ਕਿਹਾ ਕਿ ਇੰਨਾ ਸਫ਼ਰ ਕਰਕੇ ਆਇਓ, ਗੁਰੂ ਨਾ ਬੋਲਿਆ ਤੇ ਨਾ ਤੁਸਾਂ ਉਹਦੇ ਨਾਲ ਗੱਲ ਕੀਤੀ, ਮਿਲਿਆ ਕੀ ਆ ਕੇ, ਗੁਰੂ ਬੋਲੀ ਨਹੀਂ। ਭੀਖਣ ਸ਼ਾਹ ਨੇ ਬੜੀ ਪਿਆਰੀ ਗੱਲ ਕਹੀ, ਕਹਿਣ ਲੱਗੇ ਜਦੋਂ ਗੁਰੂ ਤੇ ਸਿੱਖ ਬੋਲਦਾ ਹੈ ਨਾ, ਉਦੋਂ ਤੀਸਰੇ ਬੰਦੇ ਨੂੰ ਪਤਾ ਨਹੀਂ ਲੱਗਦਾ, ਜਦੋਂ ਦੋਵੇਂ ਜਣੇ ਬੋਲਦੇ ਨੇ। ਇਹ ਤਾਂ ਸੰਸਾਰ ਦਾ ਭੁਲੇਖਾ ਹੈ, ਇਹ ਤੇ ਸੰਸਾਰ ਦੀ ਮਰਿਆਦਾ। ਲੋਕ ਉੱਚੀ ਉੱਚੀ ਬੋਲਦੇ ਨੇ, ਉੱਚੀ ਉੱਚੀ ਬੋਲਦੇ ਨੇ। ਇਹ ਗੁਰੂ ਤੇ ਸਿੱਖ ਦਾ ਰਿਸ਼ਤਾ ਪ੍ਰੇਮਮਈ ਇਸ ਤਰ੍ਹਾਂ ਥੋੜੀ ਹੈ। ਸੱਚ ਜਾਣੋ, ਗੁਰੂ ਗੋਬਿੰਦ ਸਿੰਘ ਮਹਾਰਾਜ 4-5 ਮਹੀਨਿਆਂ ਦੇ ਨੇ, ਤੇ ਸਿੱਖ ਜਿਹੜਾ 70-65 ਸਾਲ ਦਾ ਹੈ ਭੀਖਣ ਸ਼ਾਹ, ਦੋਵਾਂ ਦੀ ਗੱਲ ਹੋ ਰਹੀ ਹੈ, ਕੋਲ ਬੜੇ ਲੋਕ ਖੜੇ ਨੇ, ਕਿਸੇ ਨੂੰ ਨਹੀਂ ਪਤਾ ਲੱਗਾ ਕੀ ਗੱਲਬਾਤ ਕਰ ਰਹੇ ਨੇ। ਜਦੋਂ ਵੀ ਗੁਰੂ ਤੇ ਸਿੱਖ ਦੀ ਗੱਲ ਹੋਏਗੀ ਉਦੋਂ ਲਫ਼ਜ਼ਾਂ ਵਿੱਚ ਨਹੀਂ ਹੁੰਦੀ। ਅੱਜ ਵੀ ਕੁਝ ਸਿੱਖ ਇਸ ਤਰ੍ਹਾਂ ਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਨੇ, ਉਨ੍ਹਾਂ ਦੀ ਗੱਲਬਾਤ ਹੋ ਜਾਂਦੀ, ਦੂਸਰਿਆਂ ਨੂੰ ਸਮਝ ਨਹੀਂ ਆਉਂਦੀ ਕੀ ਕਹਿ ਗਏ, ਕਈ ਸੁਣ ਲਿਆ। ਇਹ ਗੁਰੂ ਨੂੰ ਪਤਾ ਹੈ ਜਾਂ ਸਿੱਖ ਨੂੰ ਪਤਾ ਹੈ? ਇਸ ਕਰਕੇ ਬੇਨਤੀ ਕਰ ਰਿਹਾ ਸਾਂ ਕਿ ਗੁਰਮੁਖ ਨਾਦਨ, ਗੁਰਮੁਖ ਵੇਦਨ, ਇਹ ਦੋ ਲਫ਼ਜ਼ ਨੇ। ਤੇ ਜਿਹੜਾ ਵੇਦ ਲਫ਼ਜ਼ ਹੈ, ਇਹ ਵੇਦ ਲਫ਼ਜ਼ ਕੇਵਲ ਹਿੰਦੂ ਮਤ ਦੇ 4 ਵੇਦਾਂ ਤੱਕ ਸੀਮਤ ਨਹੀਂ। ਵੇਦ ਦਾ ਸੰਬੰਧ ਜਿਹੜਾ ਹੈ, ਇਹ ਗੁਰੂ ਕੇ ਸਵਾਰਿਓ ਜਾਣਕਾਰੀ ਭਰਪੂਰ ਗਿਆਨ ਦੇ ਨਾਲ ਹੈ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਜਿੰਨਾ ਚਿਰ ਸਮਾਂ ਨਹੀਂ ਆਉਂਦਾ ਉਨਾ ਚਿਰ ਗੁਰੂ ਵੀ ਕੁਝ ਨਹੀਂ ਕਰ ਸਕਦਾ, ਉਹ ਸਮੇਂ ਦੀ ਉਡੀਕ ਕਰਨੀ ਪੈਗੀ, ਉਦੋਂ ਥਾਂ ਬਣੇਗੀ। ਇਸ ਲਈ ਇਤਨੀ ਲੰਬੀ ਘਾਲ, ਲਗਾਤਾਰ ਨਿਤਨੇਮ ਕਰਨਾ, ਸੇਵਾ ਕਰਨੀ, ਸਿਮਰਨ ਕਰਨਾ, ਗੁਰੂ ਕੋਲ ਆਉਣਾ, ਇਹ ਕਾਹਦੇ ਵਾਸਤੇ ਹੈ? ਤਾਂ ਕਿ ਸਾਡੇ ਅੰਦਰ ਉਸ ਵੱਡੀ ਦਾਤ ਨੂੰ ਟਿਕਾਉਣ ਵਾਸਤੇ ਥਾਂ ਬਣੇ, ਤੇ ਦਾਤ ਤੇ ਮਿਲਦਿਆਂ ਫਿਰ ਦੇਰ ਨਹੀਂ ਲੱਗਦੀ। ਅੱਜ ਦੇ ਪਵਿੱਤਰ ਬਚਨ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਨੇ ਗੁਰਮੁਖ ਨਾਦਨ ਗੁਰਮੁਖ ਵੇਦਨ। ਨਾਦ ਦਾ ਅਰਥ ਹੈ ਆਵਾਜ਼, ਵੇਦ ਦਾ ਅਰਥ ਹੈ ਲਫ਼ਜ਼। ਤੇ ਮੈਂ ਭਗਤ ਰਵਿਦਾਸ ਜੀ ਦੇ ਸੰਬੰਧ ਵਿਚ ਬੇਨਤੀ ਕਰ ਰਿਹਾ ਸਾਂ, ਇਸ ਨਸ਼ੇ ਦੇ ਸੰਬੰਧ ਵਿਚ ਅੱਗੇ ਚਲਾ ਗਿਆ ਸਾਂ ਕਿ ਗੁਰਮੁਖ ਵੇਦਨ ਦਾ ਅਰਥ ਹੈ ਜਦੋਂ ਪਰਮਾਤਮਾ ਦਾ ਗਿਆਨ ਲਿਖਿਆ ਜਾਂਦਾ ਹੈ ਉਹਨੂੰ ਕਹਿੰਦੇ ਨੇ ਗੁਰਮੁਖ ਵੇਦਨ। ਉਹਦੇ ਵਿਚ ਪਰਮਾਤਮਾ ਸਮਾਇਆ ਹੋਇਆ ਜਿੱਥੇ ਗਿਆਨ ਲਿਖਿਆ ਗਿਆ। ਭਗਤ ਰਵਿਦਾਸ ਜੀ ਨੂੰ ਲੋਕਾਂ ਨੇ ਕਹਿ ਦਿੱਤਾ ਤੁਸੀਂ ਨੀਵੀਂ ਜਾਤ ਵਿਚੋਂ ਭਗਤ ਕਿਵੇਂ ਹੋ ਗਏ, ਤੇ ਉਹਨਾਂ ਨੇ ਉਦਾਹਰਣ ਦਿੱਤੀ ਕਿ ਤਾੜੀ ਦਾ ਜਿਹੜਾ ਰੁੱਖ ਹੈ ਉਹ ਬੜਾ ਅਪਵਿੱਤਰ ਮੰਨਿਆ ਜਾਂਦਾ ਹੈ, ਉਹਦੇ ਵਿਚੋਂ ਸ਼ਰਾਬ ਨਿਕਲਦੀ ਹੈ, ਸ਼ਰਾਬ ਪੀਣ ਵਾਲੇ ਉਹਦੇ ਵਿਚੋਂ ਸ਼ਰਾਬ ਕੱਢ ਕੇ ਪੀਂਦੇ ਨੇ। ਪਰ ਉਹਨਾਂ ਦਿਨਾਂ ਵਿਚ ਕਾਗਜ਼ ਨਹੀਂ ਸਨ, ਤਾੜੀ ਦੇ ਰੁੱਖ ਦੇ ਪੱਤੇ ਬੜੇ ਸਾਫ਼ ਹੁੰਦੇ ਨੇ। ਲੋਕ ਕੀ ਕਰਦੇ ਸਨ, ਜਿਨ੍ਹਾਂ ਨੇ ਚਿੱਠੀ ਲਿਖਣੀ ਹੁੰਦੀ ਸੀ ਪੱਤਿਆਂ ਤੇ ਲਿਖਦੇ ਸਨ, ਉਹਦੇ ਪੱਤੇ ਵਿਕਦੇ ਸਨ ਕਾਗਜ਼ਾਂ ਵਾਂਗੂ। ਭਗਤ ਜੀ ਨੇ ਬੜੀ ਪਿਆਰੀ ਉਦਾਹਰਣ ਦਿੱਤੀ, ਕਹਿਣ ਲੱਗੇ ਤਾੜੀ ਦਾ ਰੁੱਖ ਕਿੰਨਾ ਪਵਿੱਤਰ ਮੰਨਿਆ ਜਾਂਦਾ, ਲੋਕ ਕਹਿੰਦੇ ਨੇ ਇਹਦੇ ਵਿਚੋਂ ਨਸ਼ਾ ਨਿਕਲਦਾ। ਕਹਿਣ ਲੱਗੇ ਉਹਦੇ ਪੱਤੇ ਦੇ ਉੱਤੇ ਵਾਹਿਗੁਰੂ ਦਾ ਨਾਮ ਲਿਖ ਦਈਏ ਤੇ ਇਹਨਾਂ ਅਪਵਿੱਤਰ ਰੁੱਖ ਵੀ ਪੂਜਿਆ ਜਾਣ ਲੱਗ ਪੈਂਦਾ, ਲੋਕ ਉਹਨੂੰ ਪੂਜਦੇ ਨੇ ਕਿਉਂਕਿ ਉੱਤੇ ਨਾਮ ਲਿਖਿਆ ਗਿਆ। ਕਿੰਨੀ ਅਪਵਿੱਤਰ ਚੀਜ਼! ਉਹਨਾਂ ਦੀ ਬਾਣੀ ਦੇ ਇਹ ਅੰਸ਼ ਨੇ ਕਿ ਕਰਤਾਰ ਅਪਵਿੱਤਰ ਕਰ ਮੰਨਿਆ ਨੇ, ਤਾੜੀ ਦਾ ਰੁੱਖ ਅਪਵਿੱਤਰ ਕਰਕੇ ਮੰਨਿਆ ਜਾਂਦਾ। ਜੈਸੇ ਕਾਗਰਾ ਕਰਤ ਵਿਚਾਰਨ, ਇਹ ਵਿਚਾਰ ਜਗਤ ਵਿਚ ਚੱਲਦੀ ਏ ਵੀ ਤਾੜੀ ਦਾ ਰੁੱਖ ਬੜਾ ਅਪਵਿੱਤਰ ਹੈ, ਮੈਲਾ ਹੈ। ਭਗਤ ਭਗਵਤ ਲਿਖਿਆ ਤੇ ਉਪਰੇ, ਪਰ ਜੇ ਉਸ ਅਪਵਿੱਤਰ ਰੁੱਖ ਦੇ ਉੱਤੇ ਪਰਮਾਤਮਾ ਦਾ ਨਾਮ ਲਿਖਿਆ ਜਾਏ, ਪੂਜਿਆ ਕਰ ਨਮਸਕਾਰਨ, ਤੇ ਲੋਕ ਉਸ ਅਪਵਿੱਤਰ ਰੁੱਖ ਦੇ ਪੱਤੇ ਨੂੰ ਵੀ ਨਮਸਕਾਰਾਂ ਕਰਨ ਲੱਗ ਪੈਂਦੇ ਨੇ, ਮੱਥੇ ਟੇਕਣ ਲੱਗ ਪੈਂਦੇ ਨੇ। ਕਿਉਂ? ਉੱਥੇ ਗੁਰਮੁਖ ਵੇਦਨ, ਉੱਥੇ ਪਰਮਾਤਮਾ ਦੇ ਨਾਮ ਨੂੰ ਸ਼ਬਦ ਨੂੰ ਭਾਸ਼ਾ ਦੇ ਵਿਚ ਲਿਖ ਦਿੱਤਾ ਗਿਆ। ਇਸ ਲਈ ਸਿੱਖੀ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਾ ਸੰਕਲਪ ਇਸ ਵਿਚਾਰ ਤੇ ਆ ਕੇ ਖੜਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰੇ ਪੂਰੇ ਦਰਸ਼ਨ ਕਦੋਂ ਹੁੰਦੇ ਨੇ? ਅਰਦਾਸ ਵਿਚ ਇਹ ਫਿਕਰਾ ਤਾਂ ਸ਼ਾਮਲ ਕੀਤਾ ਗਿਆ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹਦਾ ਮਤਲਬ ਕੀ ਸੀ ਕਿ ਜਦੋਂ ਤੁਸੀਂ ਇਹਨਾਂ ਅੱਖਰਾਂ ਨੂੰ ਪੜੋਗੇ, ਇੱਕ ਇਹ ਦਰਸ਼ਨ ਹੈ ਗੁਰੂ ਦਾ ਦਰਸ਼ਨ, ਅੱਖਰ ਅੱਖਰਾਂ ਦਾ ਦਰਸ਼ਨ ਕਰੋਗੇ, ਕੇਵਲ ਵੇਖਣਾ ਨਹੀਂ। ਜਿਸ ਨੂੰ ਪੜ੍ਹਨਾ ਆਉਂਦਾ ਹੈ, ਜਿਹੜਾ ਪੜ੍ਹ ਨਹੀਂ ਸਕਦਾ ਉਹ ਦੂਸਰਾ ਦਰਸ਼ਨ ਕਰੇ। ਉਹ ਕਿਹੜਾ ਹੈ? ਉਹ ਉਸ ਆਵਾਜ਼ ਨੂੰ ਸੁਣੇ, ਉਹ ਗੁਰਮੁਖ ਨਾਦਨ। ਦੋ ਚੀਜ਼ਾਂ ਵਿਚ ਗੁਰੂ ਸਮਾਇਆ ਹੋਇਆ, ਗੁਰਮੁਖ ਨਾਦਨ, ਨਾਦਕ ਦਾ ਅਰਥ ਹੈ ਸਾਊਂਡ, ਆਵਾਜ਼ ਵਿਚ ਸਮਾਇਆ। ਸਾਰਿਆਂ ਦੀ ਆਵਾਜ਼ ਵਿਚ, ਜਿੰਨੇ ਵੀ ਅਸੀਂ ਬੈਠੇ ਸਾਰਿਆਂ ਦਾ ਆਪਣਾ ਆਪਣਾ ਸ਼ਬਦ ਹੈ, ਵੱਖਰਾ ਵੱਖਰੀ ਆਵਾਜ਼ ਹੈ। ਗੁਰੂ ਅਮਰਦਾਸ ਜੀ ਕਹਿੰਦੇ ਨੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਹਰ ਇੱਕ ਵਿਅਕਤੀ ਦੇ ਅੰਦਰ ਸਾਊਂਡ ਹੈ, ਆਵਾਜ਼ ਹੈ, ਪਰ ਜਿਨ੍ਹਾਂ ਨੇ ਉਸ ਆਵਾਜ਼ ਦੇ ਅੰਦਰ ਗੁਰੂ ਕੀ ਆਵਾਜ਼ ਨੂੰ ਫਿੱਟ ਕਰ ਦਿੱਤਾ, ਉਹਨੇ ਫਿਰ ਅੰਦਰ ਘੜਨਾ ਸ਼ੁਰੂ ਕਰ ਦਿੱਤਾ ਜੀਵਨ। ਆਵਾਜ਼ ਤਾਂ ਸਾਡੇ ਕੋਲ ਹੈ, ਸ਼ਬਦ ਤਾਂ ਸਾਡੇ ਕੋਲ ਹੈ, ਪਰ ਇਸ ਤਰ੍ਹਾਂ ਜਿਵੇਂ ਇੱਕ ਪੱਥਰ ਪਿਆ ਹੁੰਦਾ ਹੈ, ਕਿਸੇ ਨਾ ਕੰਮ ਦਾ, ਬੇਕਾਰ। ਆਵਾਜ਼ ਤਾਂ ਸਾਡੇ ਕੋਲ ਹੈ, ਸ਼ਬਦ ਤਾਂ ਸਾਡੇ ਕੋਲ ਹੈ, ਪਰ ਇਸ ਤਰ੍ਹਾਂ ਜਿਵੇਂ ਇੱਕ ਲੋਹੇ ਦਾ ਟੁਕੜਾ ਪਿਆ ਹੁੰਦਾ ਹੈ। ਜਦੋਂ ਇਸ ਆਵਾਜ਼ ਵਿਚ ਗੁਰੂ ਦੀ ਆਵਾਜ਼ ਪਾਈ ਜਾਏ, ਗੁਰਬਾਣੀ ਪੜੀ ਜਾਏ ਇਸ ਆਵਾਜ਼ ਦੇ ਨਾਲ, ਇਸ ਗਲੇ ਦੇ ਰਹਿ, ਉਦੋਂ ਕੀ ਹੁੰਦਾ? ਇਸ ਆਵਾਜ਼ ਨੂੰ ਫਿਰ ਸ਼ਬਦ ਇਸ ਤਰ੍ਹਾਂ ਘੜਨਾ ਸ਼ੁਰੂ ਕਰ ਦਿੰਦਾ ਹੈ ਜਿਵੇਂ ਇੱਕ ਲੋਹੇ ਦੇ ਟੁਕੜੇ ਦੀ ਵੈਸੇ ਕੋਈ ਕੀਮਤ ਨਹੀਂ ਹੁੰਦੀ, ਪਰ ਜਦੋਂ ਉਹ ਘੜੀ ਜਾਂਦੀ ਹੈ ਉਦੋਂ ਅਸੀਂ ਉਹਨੂੰ ਕਹਿ ਦਿੰਦੇ ਹਾਂ ਘੜੀ ਹੈ, ਵਾਚ ਹੈ, ਉਹਦੀ ਕੀਮਤ ਕਿੰਨੀ ਵੱਧ ਗਈ। ਇਸ ਘੜੀ ਨੂੰ ਵੈਸੇ ਵੇਚਣ ਜਾਓ ਤਾਂ ਇਹਦੀ ਕੋਈ ਲੈਗਾ ਨਹੀਂ, ਇਸ ਨੂੰ ਇਹਨੂੰ ਸਿੱਟ ਦੇਗਾ ਸੜਕ ਦੇ ਕਿਨਾਰੇ ਤੇ, ਕਿਉਂਕਿ ਛੋਟਾ ਜਿਹਾ ਟੁਕੜਾ ਸਟੀਲ ਦਾ, ਸੋਨੇ ਦਾ ਵੀ ਹੋ ਸਕਦਾ ਹੈ, ਹੋਰ ਕਿਸੇ ਧਾਤ ਦਾ ਹੋ ਸਕਦਾ ਹੈ। ਜੇ ਇਹ ਟੁਕੜਾ ਸਾਨੂੰ ਕਿਤੇ ਸੜਕ ਦੇ ਕਿਨਾਰੇ ਮਿਲ ਜਾਏ ਤੇ ਅਸੀਂ ਚੁੱਕਾਂਗੇ ਨਹੀਂ, ਇਹਨੂੰ ਸੁੱਟ ਦੇਵਾਂਗੇ। ਪਰ ਜੇ ਇਸੇ ਟੁਕੜੇ ਨੂੰ ਅਸੀਂ ਘੜ ਦਿੱਤਾ ਫੈਕਟਰੀ ਦੇ ਅੰਦਰ, ਔਜ਼ਾਰ ਬਣ ਗਿਆ, ਘੜੀ ਬਣ ਗਈ, ਤੇ ਫਿਰ ਇਹਦੀ ਕੀਮਤ ਵੱਧ ਗਈ, ਫਿਰ ਨਹੀਂ ਕੋਈ ਸਿੱਟੇਗਾ ਇਸ ਨੂੰ, ਫਿਰ ਇਹਨੂੰ ਕੋਈ ਨਹੀਂ ਮੰਗਾਏਗਾ, ਇਹ ਬੜੀ ਕੀਮਤ ਵਾਲੀ ਬਣ ਗਈ। ਇਸੇ ਤਰ੍ਹਾਂ ਸਾਡਾ ਜਿਹੜਾ ਸ਼ਬਦ ਹੈ ਨਾ, ਇਹ ਇੱਕ ਲੋਹੇ ਦੇ ਟੁਕੜੇ ਵਰਗਾ, ਸਟੀਲ ਦੇ ਟੁਕੜੇ ਵਰਗਾ ਹੈ, ਜਦੋਂ ਇਹ ਸ਼ਬਦ ਰੂਪੀ ਫੈਕਟਰੀ ਦੇ ਨਾਲ ਸੰਬੰਧਿਤ ਹੋ ਜਾਂਦਾ ਹੈ, ਸ਼ਬਦ ਇਸ ਸਾਡੇ ਸ਼ਬਦ ਵਿੱਚ ਸਮਾ ਜਾਂਦਾ ਹੈ, ਤਾਂ ਉਹ ਸ਼ਬਦ ਫਿਰ ਸਾਡੇ ਅੰਦਰ ਨੂੰ ਘੜ ਕੇ ਬੜਾ ਕੀਮਤੀ ਬਣਾ ਦਿੰਦਾ ਹੈ। ਇਸ ਲਈ ਜਦੋਂ ਮੌਤ ਆਉਂਦੀ ਹੈ ਤੇ ਪਰਮਾਤਮਾ ਵੇਖਦਾ ਵੀ ਇਹ ਸਟੀਲ ਦਾ ਟੁਕੜਾ ਹੈ ਜਾਂ ਘੜੀ ਹੈ, ਘੜਿਆ ਹੋਇਆ ਗੁਰੂ ਕੇ ਸ਼ਬਦ ਨਾਲ। ਜੇ ਤਾਂ ਘੜੀ ਹੋਈ, ਜੇ ਤਾਂ ਬਿਲਕੁਲ ਸਟੀਲ ਦਾ ਛੋਟਾ ਜਿਹਾ ਟੁਕੜਾ ਹੋਇਆ ਤੇ ਉਹ ਵੀ ਕਹਿ ਦਿੰਦਾ ਇਹਨੂੰ ਸਿੱਟ ਦਿਓ ਕਿਤੇ ਛੋਟੀ ਜੋਨ ਵਿੱਚ, ਕਿਤੇ ਪਸ਼ੂ ਬਣਾ ਦਿਓ, ਕਿਤੇ ਸੱਪ ਬਣਾ ਦਿਓ ਇਸ ਨੂੰ, ਕਿਉਂਕਿ ਇਹਨੇ ਘੜਿਆ ਹੀ ਕੁਝ ਨੀ ਆਪਣੇ ਆਪ ਨੂੰ। ਤਿੱਥੇ ਘੜੀਆ ਸੁਰਤ ਮਤ ਮਨ ਬੁੱਧ, ਇਹਨੇ ਸ਼ਬਦ ਦੁਆਰਾ ਘਾੜਤ ਨਹੀਂ ਘੜੀ ਆਪਣੀ, ਉਸੇ ਤਰ੍ਹਾਂ ਹੀ ਹੈ, ਇੱਕ ਟੁਕੜਾ ਹੈ ਸਿਰ। ਪਰ ਜਿਹੜੇ ਘੜੇ ਗਏ ਪਰਮਾਤਮਾ ਨੇ ਕਿਹਾ ਬੜੇ ਸੰਭਾਲ ਕੇ ਲਿਆਉਣਾ ਇਹਨਾਂ ਨੂੰ, ਇਹ ਬੜੇ ਕੀਮਤੀ ਨੇ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਏ। ਇਹ ਸਾਰੇ ਬੰਦੇ ਬਹੁਤ ਅਮੁੱਲ ਨੇ, ਕੀਮਤੀ ਨੇ। ਇਥੋਂ ਤੱਕ ਗੁਰਬਾਣੀ ਨੇ ਕਿਹਾ ਕਿ ਜਿੱਦਣ ਇਸ ਤਰ੍ਹਾਂ ਦਾ ਘੜਿਆ ਹੋਇਆ ਕੋਈ ਵਿਅਕਤੀ ਜਾਂਦਾ ਹੈ ਤਾਂ ਉਸ ਪਰਲੋਕ ਦੀ ਸਾਰੀ ਕਾਇਨਾਤ ਹਰਕਤ ਵਿੱਚ ਆ ਜਾਂਦੀ ਹੈ ਉਹਦਾ ਸਤਿਕਾਰ ਕਰਨ ਵਾਸਤੇ। ਖੁਦ ਧਰਮ ਰਾਜ ਉੱਠ ਕੇ ਖੜਾ ਹੋ ਜਾਂਦਾ ਹੈ, ਜਿਹੜਾ ਬੜਾ ਭਿਆਨਕ ਹੈ। ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਕਿ ਨਾਨਕ ਧਰਮ ਐਸੇ ਚਵੈ, ਕਿਹਨਾਂ ਨੂੰ ਕਹਿੰਦਾ? ਧਰਮ ਦਾ ਅਰਥ ਹੈ ਧਰਮ ਰਾਜ, ਚਵੈ ਦਾ ਅਰਥ ਹੈ ਬੋਲਦਾ ਹੈ। ਧਰਮ ਰਾਜ ਬੋਲ ਕੇ ਇਸ ਤਰ੍ਹਾਂ ਕਹਿੰਦਾ ਹੈ ਕੀਤੋਨ ਭਵਨ ਪੁਨੀਤ, ਮੈਨੂੰ ਵੀ ਹਜ਼ਾਰਾਂ ਪਾਪੀਆਂ ਦਾ ਹਿਸਾਬ ਕਰਦਿਆਂ ਕਰਦਿਆਂ ਮੇਰੇ ਵੀ ਹੱਥ ਥੱਕ ਗਏ ਨੇ, ਸ਼ੁਕਰ ਇੱਕ ਬੰਦਾ ਆਇਆ ਜਿਹਦਾ ਹਿਸਾਬ ਕੋਈ ਨਹੀਂ ਹੈ, ਸਾਫ਼ ਹੋ ਗਿਆ ਕਲ, ਲਾਈਨ ਲੱਗੀ ਹੋਈ ਪਾਪੀਆਂ ਦੀ, ਥੱਕ ਗਈ ਮੇਰੀ ਕਲਮ, ਸਿਆਹੀ ਖਤਮ ਹੁੰਦੀ ਜਾ ਰਹੀ ਹੈ। ਇੰਨੇ ਹਿਸਾਬ, ਇੰਨਾ ਉਪਦਰਵ ਕਰਕੇ ਆਏ ਨੇ ਲੋਕ, ਇਹਨਾਂ ਦੇ ਕਾਗਜ਼ਾਤ ਬੜੇ ਖਰਾਬ ਨੇ, ਅੱਕਿਆ ਹੁੰਦਾ ਬਿਲਕੁਲ ਦੁਖੀ। ਪਰ ਜਦੋਂ ਕੋਈ ਨਾਮ ਜਪਣ ਵਾਲਾ ਜਿਹਨੇ ਆਪਣੇ ਆਪ ਨੂੰ ਘੜ ਲਿਆ ਤਾਂ ਸਤਿਗੁਰਾਂ ਨੇ ਕਿਹਾ ਨਾਮ ਧਿਆਇਨ ਸਾਜਣਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋਂ ਭਵਨ ਪੁਨੀਤ। ਭਵਨ ਦਾ ਅਰਥ ਹੈ ਘਰ। ਧਰਮ ਰਾਜ ਐਸੇ ਮਨੁੱਖ ਨੂੰ ਕਹਿੰਦਾ ਤੁਸੀਂ ਆਓ, ਅੱਜ ਤੁਹਾਡੇ ਆਉਣ ਨਾਲ ਮੇਰਾ ਘਰ ਪਵਿੱਤਰ ਹੋ ਗਿਆ। ਇਹ ਕੌਣ ਵਿਅਕਤੀ ਹੈ ਜਿਹਨੇ ਆਪਣੇ ਆਪ ਨੂੰ ਸ਼ਬਦ ਨੂੰ ਸੌਂਪ ਦਿੱਤਾ ਹੈ? ਸ਼ਬਦ ਨੇ ਉਹਦੇ ਅੰਦਰ ਦੀ ਘਾੜਤ ਘੜ ਦਿੱਤੀ, ਉਹਨੂੰ ਨਵਾਂ ਬਣਾ ਦਿੱਤਾ, ਉਹਦੀ ਕੀਮਤ ਪੈ ਗਈ ਹੈ। ਇਸ ਲਈ ਮਨੁੱਖ ਹੋਣਾ ਕੋਈ ਵੱਡੀ ਗੱਲ ਨਹੀਂ, ਸਗੋਂ ਇਥੋਂ ਤੱਕ ਵਿਗਿਆਨ ਦਾ ਇਹ ਤਜਰਬਾ ਹੈ ਕਿ ਅੱਜ ਦੇ ਮਨੁੱਖ ਦਾ ਸਰੀਰ ਵੇਚਣ ਜਾਓ, ਜਦੋਂ ਇਹ ਮਰ ਜਾਏ ਕੁਝ ਨਹੀਂ ਵੱਟਿਆ ਜਾਂਦਾ, ਇਸਦਾ ਬੇਕਾਰ ਹੈ। ਜੇ ਬਾਜ਼ਾਰ ਵਿੱਚ ਵੇਚਣ ਜਾਈਏ, ਮਨੁੱਖ ਮਰ ਜਾਏ ਤੇ ਅਗਲਾ ਕਹੇਗਾ ਇਹਨੂੰ ਵੇਚਣਾ ਕੀ ਏ, ਇਹ ਤੇ ਹੋਰ ਖਰਚਾ ਲੈ ਕੇ ਇਹਨੂੰ ਫੂਕਣਾ ਪੈਣਾ, ਇਹਦਾ ਕੁਝ ਨਹੀਂ ਮਿਲੇਗਾ, ਇਹਦੇ ਸਰੀਰ ਦਾ ਕੁਝ ਨਹੀਂ ਬਣਨ ਵਾਲਾ, ਇਹ ਤਾਂ ਹੋਰ ਡੇਢ ਦੋ ਮਣ ਕੁਇੰਟਲ ਲੱਕੜਾ ਲੈ ਕੇ ਜਾਏਗਾ। ਪਰ ਇੱਕ ਪਸ਼ੂ ਮਰ ਜਾਏ, ਇੱਕ ਗਊ ਮਰੇ, ਇੱਕ ਮੱਝ ਮਰ ਜਾਏ, ਉਹਨੂੰ ਬਾਜ਼ਾਰ ਵਿੱਚ ਲੈ ਜਾਓ ਤਾਂ ਵਿਕ ਜਾਏਗੀ, ਮਹਿੰਗੀ ਵਿਕੇਗੀ ਮਨੁੱਖ। ਇਸ ਲਈ ਬਾਣੀ ਦੇ ਸ਼ਬਦ ਆਏ ਨਰੂ ਮਰੈ ਨਰ ਕਾਮ ਨਾ ਆਵੈ, ਬੰਦਾ ਮਰ ਜਾਏ ਨਾਮ ਤੋਂ ਬਿਨਾਂ ਉਹਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ। ਇਹ ਇੱਕ ਬੜਾ ਲੰਬਾ ਵਿਗਿਆਨ ਹੈ, ਮੈਂ ਇਹਦੇ ਉੱਤੇ ਕਹਿਣਾ ਨਹੀਂ ਚਾਹੁੰਦਾ ਕਿ ਨਾਮ ਜਪਣ ਵਾਲਿਆਂ ਦਾ ਸਰੀਰ ਵੀ ਕੰਮ ਆਉਂਦਾ ਹੈ। ਇਸ ਲਈ ਕੁਝ ਇਸ ਤਰ੍ਹਾਂ ਦੇ ਲੋਕ ਵੀ ਹੋਏ ਜਿਨ੍ਹਾਂ ਨੇ ਆਪਣਾ ਸਰੀਰ ਜਲ ਪ੍ਰਵਾਹ ਕੀਤਾ, ਉਹਦੇ ਕੋਈ ਵਿਗਿਆਨਕ ਕਾਰਨ ਸਨ, ਉਹਦਾ ਕੋਈ ਬਹੁਤ ਵੱਡਾ ਕਾਰਨ ਸੀ। ਭਾਈ ਗੁਰਦਾਸ ਜੀ ਨੇ ਇਹਦਾ ਇਸ਼ਾਰਾ ਕੀਤਾ ਹੈ, ਉਹਨਾਂ ਦੀਆਂ ਪੌੜੀਆਂ ਵਿੱਚ ਅੰਕਿਤ ਹੈ। ਉਹ ਕਹਿੰਦੇ ਨੇ ਨੱਕ ਸਿੱਖ ਲੋ ਸਗਲ ਅੰਗ ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ। ਨੱਕ ਦਾ ਅਰਥ ਹੈ ਨਹੁੰ, ਸਿਸ ਦਾ ਅਰਥ ਹੈ ਸਿਰ। ਮੈਂ ਆਪਣੇ ਸਿਰ ਤੋਂ ਲੈ ਕੇ ਆਪਣੇ ਅੰਗੂਠੇ ਤੱਕ ਆਪਣੇ ਸਰੀਰ ਦੇ ਸਾਰੇ ਅੰਗ ਵੱਢ ਵੱਢ ਕੇ ਨਾਮ ਜਪਣ ਵਾਲੇ ਗੁਰਸਿੱਖਾਂ ਤੋਂ ਵਾਰ ਦਿਆਂ। ਨੱਕ ਸਿਸ ਲੋ ਸਗਲ ਅੰਗ ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ। ਅਗਨ ਜਲਾਏ ਤਾਂ ਹੀ ਫਿਰ ਉਹਨੂੰ ਅੱਗ ਵਿੱਚ ਸਾੜਦਿਆਂ ਸਰੀਰ ਦੇ ਟੁਕੜਿਆਂ, ਅਗਨ ਜਲਾਏ ਤਾਂ ਹੀ ਪੀਸਣ ਪਿਸਾਏ ਫੁੱਲ, ਤੇ ਫਿਰ ਅੱਗ ਵਿੱਚ ਸਾੜਨ ਤੋਂ ਬਾਅਦ ਜਿਹੜੀਆਂ ਹੱਡੀਆਂ ਬਚਣ ਉਹਨਾਂ ਨੂੰ ਪੀਹ ਦਿਆਂ ਚੱਕੀ ਵਿੱਚ। ਅਗਨ ਜਲਾਏ ਤਾਂ ਹੀ ਪੀਸਨ ਪਿਸਾਏ ਹੁਣ ਲੈ ਉਡੇ ਪਵਨ ਹੋਏ ਅਨੇਕ ਪ੍ਰਕਾਰੀਏ ਤੇ ਫਿਰ ਮੈਂ ਹਵਾ ਨੂੰ ਜਾ ਕੇ ਬੇਨਤੀ ਕਰਾਂ ਐ ਹਵਾ ਤੂੰ ਮੇਰੀ ਇਮਦਾਦ ਕਰ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਕਵਿਤ ਨੇ। ਮੈਂ ਆਪਣੇ ਸਰੀਰ ਦੇ ਅੰਗ ਕਰਕੇ ਅੱਗ ਵਿਚ ਸਾੜ ਕੇ ਚੱਕੀ ਵਿਚ ਪੀ ਕੇ ਜਦੋਂ ਉਹਦਾ ਬਰੂਦਾ ਬਣ ਜਾਏ ਨਾ ਸਵਾਹ ਬਣ ਜਾਏ। ਭਾਈ ਸਾਹਿਬ ਕਹਿੰਦੇ ਫਿਰ ਮੈਂ ਹਵਾ ਕੋਲ ਜਾਵਾਂਗਾ ਤੇ ਉਹਨੂੰ ਕਹਾਂਗਾ ਵੀ ਮੇਰੀ ਹੁਣ ਇਸ ਸਵਾਹ ਨੂੰ ਤੂੰ ਆਪਣੇ ਵਿਚ ਉਡਾ ਲੈ ਆਕਾਸ਼ ਵਿਚ। ਲੈ ਉਡੇ ਪਵਨ ਹੋਏ ਅਨੇਕ ਪ੍ਰਕਾਰੀਏ ਤੇ ਹਵਾ ਨੇ ਪੁੱਛਿਆ ਦਾ ਕੀ ਕਰਨਾ ਭਾਈ ਸਾਹਿਬ ਇਹਨੂੰ ਕਿੱਥੇ ਸਿੱਟਣਾ। ਤੇ ਭਾਈ ਸਾਹਿਬ ਨੇ ਕਿਹਾ ਕਿ ਜਤ ਕਤ ਸਿੱਖ ਪੱਗ ਧਰੇ ਗੁਰਪੰਥ ਪ੍ਰਾਂਤ। ਕੋਈ ਜਪਜੀ ਸਾਹਿਬ ਪੜਨ ਵਾਲਾ ਨਾ ਜਿੱਧਰ ਅੰਮ੍ਰਿਤ ਵੇਲੇ ਤੁਰਦਾ ਜਾਂਦਾ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ ਮੇਰੇ ਸਰੀਰ ਦੀ ਇਸ ਭਸਮ ਨੂੰ ਉਹਦੇ ਰਸਤੇ ਤੇ ਉਹਦੇ ਚਰਨਾਂ ਦੇ ਥੱਲੇ ਵਿਛਾ ਦੇ। ਇਹ ਗੁਰਮਤ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੇ ਵਚਨ ਨੇ। ਐਸੇ ਮਨੁੱਖ ਵਿਚ ਕਿੰਨੀ ਕੁ ਕਿੰਨਾ ਕੁ ਉਹਨਾਂ ਕੋਲ ਸਿੱਖ ਬਾਰੇ ਜਾਣਕਾਰੀ ਹੋਵੇਗੀ। ਗੁਰੂ ਅਰਜਨ ਦੇਵ ਜੀ ਦੇ ਅਰਦਲੀ ਨੇ, ਗੁਰੂ ਅਰਜਨ ਦੇਵ ਜੀ ਦੇ ਕੋਲ ਰਹਿੰਦੇ ਨੇ ਭਾਈ ਗੁਰਦਾਸ। ਉਹ ਕਹਿੰਦੇ ਨੇ ਮੇਰਾ ਸਰੀਰ ਉਥੇ ਸਿੱਟ ਨਹੀਂ ਤਾਂ ਕਿ ਜੀਵਨ ਸਫਲ ਹੋ ਜਾਏ। ਇਸ ਲਈ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਦੇ। ਸਰੀਰ ਦੇ ਅਰਥ ਤਾਂ ਵੀ ਸਫਲ ਹੈ। ਅਸੀਂ ਕੇਵਲ ਇਹ ਨਾ ਕਹੀਏ ਮਨੁੱਖਾ ਸਰੀਰ ਬੜਾ ਉੱਤਮ ਹੈ, ਜੇ ਤਾਂ ਇਹਦੀ ਵਰਤੋਂ ਕਰ ਲਈ ਬੜਾ ਹੀ ਉੱਤਮ ਹੈ, ਜੇ ਦੁਰਵਰਤੋਂ ਕਰ ਲਈ ਤੇ ਪਸ਼ੂਆਂ ਤੋਂ ਵੀ ਨੀਵਾਂ ਹੈ। ਇਹ ਵਰਤੋਂ ਤੇ ਖੜਾ ਹੈ, ਅਸੀਂ ਕੀ ਕਰਨਾ ਚਾਹੁੰਦੇ। ਇੱਕ ਗੁੜ ਦੀ ਢੇਲੀ ਸਾਹਮਣੇ ਪਈ, ਇਹਦੇ ਵਰਤੋਂ ਤੇ ਖੜੀ ਹੈ ਨਾ, ਅਸੀਂ ਉਹਨੂੰ ਗੁੜ ਬਣਾ ਕੇ ਖਾ ਲਿਆ ਤੇ ਲੀਵਰ ਦਾ ਕੰਮ ਠੀਕ ਕਰੇਗੀ, ਸਰੀਰ ਨੂੰ ਤਾਕਤ ਦੇਵੇਗਾ ਗੁੜ ਜਿਹੜਾ, ਪਰ ਜੇ ਉਸੇ ਗੁੜ ਦਾ ਅਸੀਂ ਸ਼ਰਾਬ ਬਣਾ ਲਿਆ ਤੇ ਜੀਵਨ ਬਰਬਾਦ ਵੀ ਕਰੇਗਾ। ਇਹ ਜੀਵਨ ਤਾਂ ਗੁੜ ਵਰਗਾ ਹੈ, ਇਹ ਅਸੀਂ ਕਿਹੜੇ ਰਸਤੇ ਤੇ ਲੈ ਕੇ ਜਾਣਾ, ਉਹਦਾ ਕੀ ਬਣੇਗਾ, ਉਹ ਬਾਅਦ ਦੀ ਗੱਲ ਹੈ। ਇਸ ਲਈ ਗੁਰਮੁਖ ਨਾਦੰ ਗੁਰਮੁਖ ਵੇਦੰ, ਵੇਦ ਦੇ ਵਿੱਚ ਗੁਰੂ ਸਮਾਇਆ ਹੋਇਆ। ਵੇਦ ਦਾ ਅਰਥ ਫਿਰ ਮੈਂ ਕਹਾਂਗਾ ਚਾਰ ਵੇਦ ਨਹੀਂ, ਗੁਰਬਾਣੀ ਦੇ ਵਿੱਚ ਇਹ ਵੀ ਲਫ਼ਜ਼ ਆਏ ਨੇ ਸਭ ਨਾਦ ਵੇਦ ਗੁਰਬਾਣੀ। ਸ੍ਰੀ ਰਾਗ ਦਾ 33 ਨੰਬਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹਦੇ ਵਿੱਚ ਸਤਿਗੁਰਾਂ ਨੇ ਬਚਨ ਕਹੇ ਨੇ ਕਿ ਪੋਥੀ ਪੁਰਾਣ ਕਮਾਈ ਹੈ, ਉੱਥੇ ਗੁਰਬਾਣੀ ਨੂੰ ਪੁਰਾਣ ਕਿਹਾ ਗਿਆ। ਹੁਣ ਇਹ ਕਿਉਂ ਪੁਰਾਣ, ਮੈਂ ਇਹ ਗੱਲਾਂ ਤਾਂ ਤੁਹਾਡੇ ਨਾਲ ਵਾਰ ਵਾਰ ਕਰ ਰਿਹਾ ਵੀ ਸਾਡੇ ਵਿੱਚ ਕਈ ਵਾਰੀ ਕੱਟੜਵਾਦ ਵਿੱਚ ਕਈ ਲਫ਼ਜ਼ਾਂ ਨਾਲ ਸਾਨੂੰ ਨਫ਼ਰਤ ਹੋ ਜਾਂਦੀ ਏ। ਇਹ ਪੁਰਾਣ ਤੇ ਵੇਦ ਸ਼ਬਦ ਕਿਸੇ ਹਿੰਦੂ ਕੌਮ ਇਕੱਲੀ ਦੇ ਨਹੀਂ, ਇਹ ਕਿਸੇ ਭਾਸ਼ਾ ਦਾ ਵਿਗਿਆਨ ਹੈ ਜਿਹਦੀ ਸਾਨੂੰ ਸਮਝ ਨਹੀਂ ਆਈ। ਪੋਥੀ ਪੁਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੈ। ਇਸ ਲਈ ਗੁਰਮੁਖ ਨਾਦਨ ਪਰਮਾਤਮਾ ਪਹਿਲਾਂ ਨਾਦ ਵਿੱਚ ਸੀ, ਆਵਾਜ਼ ਵਿੱਚ ਸੀ, ਪਹਿਲਾਂ ਉਹ ਇੱਕ ਸ਼ਬਦ ਦੇ ਅੰਦਰ ਸੀ। ਇਹ ਸਾਰੀਆਂ ਹੀ ਕੌਮਾਂ ਨੇ ਮੰਨਿਆ, ਇਸਲਾਮ ਨੇ ਵੀ ਇਹਨੂੰ ਮੰਨਿਆ, ਪਰਮਾਤਮਾ ਸ਼ਬਦ ਵਿੱਚ ਸੀ। ਈਸਾ ਵੀ ਕਹਿੰਦੇ ਨੇ ਕਿ ਪਰਮਾਤਮਾ ਸ਼ਬਦ ਸੀ, ਸ਼ਬਦ ਪਰਮਾਤਮਾ ਸੀ। ਸਤਿਗੁਰਾਂ ਨੇ ਕਿਹਾ ਕਿ ਗੁਰਮੁਖ ਨਾਦਨ ਪਰਮਾਤਮਾ ਜਦੋਂ ਸ੍ਰਿਸ਼ਟੀ ਹੋਂਦ ਵਿੱਚ ਨਹੀਂ ਸੀ ਆਈ, ਜਦੋਂ ਬਾਣੀ ਨੂੰ ਅਜੇ ਅਲਫਾਜ਼ ਵਿੱਚ ਨਹੀਂ ਸੀ ਉਤਾਰਿਆ ਗਿਆ, ਭਾਸ਼ਾ ਦੇ ਵਿੱਚ ਨਹੀਂ ਸੀ ਲਿਆਂਦਾ ਗਿਆ, ਤਾਂ ਉਦੋਂ ਪਰਮਾਤਮਾ ਦਾ ਨਿਵਾਸ ਇੱਕ ਧੁਨੀ ਵਿੱਚ ਸੀ, ਇੱਕ ਆਵਾਜ਼ ਵਿੱਚ ਸੀ, ਜਿਹਨੂੰ ਇੱਕ ਓਅੰਕਾਰ ਕਿਹਾ ਗਿਆ ਗੁਰਬਾਣੀ ਦੇ ਵਿੱਚ, ਜਿਹਨੂੰ ਧੁਨ ਕਿਹਾ ਗਿਆ ਹੈ, ਆਵਾਜ਼ ਕਿਹਾ ਗਿਆ। ਤੇ ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ, ਮੈਂ ਗੁਰੂ ਹੀ ਸ਼ਬਦ ਨੂੰ ਥਾਪ ਦਿੱਤਾ। ਕਲਗੀਧਰ ਪਾਤਸ਼ਾਹ ਜੀ ਨੂੰ ਕਿਸੇ ਪੁੱਛਿਆ ਤੁਹਾਡੇ ਗੁਰੂ ਕੌਣ ਨੇ, ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਇਸ਼ਾਰਾ ਕਰਨ ਦੀ ਬਜਾਏ ਕਹਿ ਦਿੱਤਾ, ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਭਾਵੇਂ ਉਹ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਰਾਹੀਂ ਵਰਤ ਰਿਹਾ ਸੀ, ਪਰ ਉਹਨਾਂ ਨੇ ਕਿਹਾ ਵੀ ਸ਼ਬਦ ਹੀ ਮੇਰਾ ਗੁਰੂ ਹੈ। ਗੁਰੂ ਨਾਨਕ ਸਾਹਿਬ ਨੇ ਖੁਦ ਕਿਹਾ ਜਦੋਂ ਸਿੱਧਾਂ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ, ਮੇਰਾ ਗੁਰੂ ਸ਼ਬਦ ਹੈ। ਇਸ ਲਈ ਗੁਰਮੁਖ ਨਾਦਨ ਪਰਮਾਤਮਾ ਦਾ ਨਿਵਾਸ ਨਾਦ ਵਿੱਚ ਹੈ। ਨਾਦ ਦਾ ਅਰਥ ਆਵਾਜ਼, ਸਾਊਂਡ। ਜਿਹੜੀ ਸਾਡੇ ਵਿਚੋਂ ਵੀ ਆ ਰਹੀ, ਜਿਹੜੀ ਪੰਛੀਆਂ ਵਿਚੋਂ ਵੀ ਆ ਰਹੀ। ਇਸ ਲਈ ਸਤਿਗੁਰਾਂ ਨੇ ਕਿਹਾ ਬਾਣੀ ਦੇ ਅੰਦਰ ਕਿ ਜਦੋਂ ਪੰਛੀ ਬੋਲਦੇ ਨੇ, ਜਦੋਂ ਪਸ਼ੂ ਬੋਲਦੇ ਨੇ, ਉਹਨਾਂ ਦੀ ਆਵਾਜ਼ ਵਿਚੋਂ ਮੈਨੂੰ ਰੱਬ ਦੀ ਆਵਾਜ਼ ਆਉਂਦੀ ਹੈ। ਉਹਨਾਂ ਨੇ ਇਸ ਪਹਿਚਾਣ ਦੀ ਗੱਲ ਕੀਤੀ ਜਦੋਂ ਸਾਹਿਬ ਕਹਿਣ ਲੱਗੇ ਜੋ ਬੋਲਤ ਹੈ ਮ੍ਰਿਗ ਮੀਨ ਪਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਆ ਮਿਰਗ ਬੋਲਦੇ ਨੇ, ਮੈਨੂੰ ਮਿਰਗ ਨਹੀਂ ਦਿਸਦੇ, ਇਸ ਆਵਾਜ਼ ਵਿਚੋਂ ਉਹਦੀ ਆਵਾਜ਼ ਆ ਰਹੀ ਹੈ। ਕਿਉਂਕਿ ਗੁਰਮੁਖ ਨਾਦਨ ਮੀਨ ਅੱਜ ਤੱਕ ਮੇਰੇ ਖਿਆਲ ਵਿਚ ਨੇ ਕਿਸੇ ਮੱਛੀ ਬੋਲਦੀ ਸੁਣੀ ਹੋਵੇ, ਪਰ ਗੁਰੂ ਸਾਹਿਬ ਨੇ ਸੁਣ ਲਈ ਮੱਛੀ ਨੂੰ ਬੋਲ ਦਿਆ। ਪੰਖੇਰੂ ਕਲਗੀਧਰ ਪਾਤਸ਼ਾਹ ਜਾ ਰਹੇ ਸਨ ਬਠਿੰਡੇ ਦੇ ਇਲਾਕੇ ਵਿਚ, ਤਾਂ ਉਹਨਾਂ ਦਿਨਾਂ ਦੇ ਵਿਚ ਪੱਤੇ ਚੜ ਚੁੱਕੇ ਸਨ, ਬਸੰਤ ਆਉਣ ਵਾਲੀ ਸੀ, ਸਾਰੇ ਰੁੱਖਾਂ ਦੇ ਪੱਤੇ ਜ਼ਮੀਨ ਤੇ ਪਏ ਸਨ। ਵਿਸਾਖ ਦੇ ਦਿਨ ਉਹ ਪੱਤੇ ਸੁੱਕ ਚੁੱਕੇ ਸਨ ਪੱਛੋਂ ਦੀ ਲੋਹ ਦੇ ਨਾਲ, ਹਵਾ ਦੇ ਨਾਲ, ਉਹਨਾਂ ਤੇ ਪੈਰ ਰੱਖਣ ਦੇ ਨਾਲ ਆਵਾਜ਼ ਆਉਂਦੀ ਸੀ। ਸਤਿਗੁਰੂ ਬਾਹਰ ਨਿਕਲੇ ਸੈਰ ਕਰ ਰਹੇ ਸਨ, ਪਿੱਛੇ ਭਾਈ ਦਇਆ ਸਿੰਘ ਤੇ ਕਲਗੀਧਰ ਪਾਤਸ਼ਾਹ ਦਾ ਪੈਰ ਟਿਕ ਗਿਆ ਪੱਤਿਆਂ ਤੇ, ਉਹਨਾਂ ਵਿਚੋਂ ਕੜਕ ਦੀ ਆਵਾਜ਼ ਆਈ। ਸਤਿਗੁਰੂ ਉੱਥੇ ਰੁਕ ਗਏ, ਕਿੰਨਾ ਚਿਰ ਰੁਕੇ ਰਹੇ। ਫਿਰ ਅਗਲਾ ਪੈਰ ਚੁੱਕਿਆ, ਫਿਰ ਪੱਤੇ ਟੁੱਟੇ, ਫਿਰ ਆਵਾਜ਼ ਆਈ, ਫਿਰ ਰੁਕੇ ਗਏ, ਕਿੰਨਾ ਚਿਰ। ਅੱਜ ਸਿੱਖ ਹੈਰਾਨ ਸਨ ਵੀ ਸਤਿਗੁਰੂ ਰੁਕਦੇ ਕਿਉਂ ਨੇ ਵਾਰ ਵਾਰ, ਇੱਕ ਵਾਰੀ ਪੈਰ ਰੱਖ ਕੇ ਫਿਰ ਰੁਕ ਜਾਂਦੇ ਨੇ, ਫਿਰ ਰੁਕ ਜਾਂਦੇ ਹਨ। ਅਖੀਰ ਨੂੰ ਉਹਨਾਂ ਪੁੱਛ ਲਿਆ ਮਹਾਰਾਜ ਕਿਉਂ ਰੁਕਦੇ ਹੋ, ਤੇ ਸਤਿਗੁਰਾਂ ਨੇ ਕਿਹਾ ਮੈਂ ਤਾਂ ਰੁਕਣਾ ਜਦੋਂ ਮੈਂ ਇਹਨਾਂ ਪੱਤਿਆਂ ਤੇ ਪੈਰ ਰੱਖਣਾ ਤੇ ਪੱਤੇ ਟੁੱਟਦੇ ਨੇ, ਇਹਨਾਂ ਵਿਚੋਂ ਜਿਹੜੀ ਕੜਕ ਦੀ ਆਵਾਜ਼ ਆਉਂਦੀ ਹੈ ਉਹਦੇ ਵਿਚੋਂ ਮੈਨੂੰ ਰੱਬ ਦੀ ਆਵਾਜ਼ ਆਉਂਦੀ ਹੈ। ਵੱਖਰੀ ਗੱਲ, ਇਹ ਵਾਕਿਆ ਕਿਸੇ ਇਤਿਹਾਸ ਵਿਚ ਨਾ ਆਇਆ ਹੋਵੇ, ਪਰ ਤੁਸੀਂ ਜਦੋਂ ਜਾਪ ਸਾਹਿਬ ਸ਼ੁਰੂ ਕਰਦੇ ਹੋ ਪਹਿਲਾ ਸ਼ੰਤ ਧਿਆਨ ਨਾਲ ਪੜ੍ਹਨਾ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਤੋਂ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀ ਜੈ ਕੋਟ ਇੰਦਰ ਇੰਦਰਾਨ ਸਾਹਿ ਸਹਾਨ ਗਣੀ ਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰੇਣ। ਇਹ ਦੋ ਸ਼ਬਦ ਨੇ, ਬਣ ਤ੍ਰੇਣ ਕਹਿਤ, ਬਣ ਦਾ ਅਰਥ ਹੈ ਬਨ ਜੰਗਲ, ਤ੍ਰਿਣ ਦਾ ਅਰਥ ਹੈ ਉਹਦੇ ਸੁੱਕੇ ਹੋਏ ਪੱਤੇ। ਨੇਤ ਨੇਤ ਬਣ ਤ੍ਰਿਣ ਕਹਿਤ, ਹੇ ਵਾਹਿਗੁਰੂ ਇਸ ਬਣ ਦੇ ਇਹਨਾਂ ਰੁੱਖਾਂ ਦੇ ਪੱਤੇ ਵੀ ਤੇਰਾ ਨਾਮ ਪੈ ਜਪਦੇ ਨੇ। ਇਹ ਕਦੋਂ ਹੋਵੇਗਾ? ਜਦੋਂ ਨਾਦ ਵਿੱਚੋਂ ਪਰਮਾਤਮਾ ਨੂੰ ਪਹਿਚਾਨਣ ਦਾ ਯਤਨ ਕੀਤਾ, ਉਹਨੂੰ ਜਪਿਆ ਪਹਿਲਾਂ ਉਸ ਸ਼ਬਦ ਨੂੰ। ਇਸ ਲਈ ਸਤਿਗੁਰੂ ਅੱਜ ਦੋ ਲਫ਼ਜ਼ ਬੜੇ ਪਿਆਰੇ ਕਹਿ ਰਹੇ ਨੇ ਕਿ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ। ਗੁਰਮੁਖ ਦਾ ਅਰਥ ਹੈ ਪਰਮਾਤਮਾ, ਪਰਮਾਤਮਾ ਸਮਾਇਆ ਹੋਇਆ ਆਵਾਜ਼ ਵਿੱਚ, ਪਰਮਾਤਮਾ ਸਮਾਇਆ ਹੋਇਆ ਵੇਦ ਵਿੱਚ, ਸ਼ਬਦ ਵਿੱਚ, ਭਾਸ਼ਾ ਵਿੱਚ, ਬਾਣੀ ਵਿੱਚ। ਇਸ ਲਈ ਅੱਜ ਦੀ ਪਵਿੱਤਰ ਪੌੜੀ ਸਾਹਿਬ ਇਹਦੇ ਵਿੱਚ ਕਿਰਪਾ ਕਰ ਰਹੇ ਨੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਉਹਨੂੰ ਅਸਥਾਪਨ ਨਹੀਂ ਕੀਤਾ ਜਾ ਸਕਦਾ, ਕੋਈ ਵਿਅਕਤੀ ਉਹਨੂੰ ਥਾਪ ਨਹੀਂ ਸਕਦਾ, ਫਿਕਸ ਨਹੀਂ ਕਰ ਸਕਦਾ ਕਿ ਪਰਮਾਤਮਾ ਇਸ ਤਰ੍ਹਾਂ ਦਾ ਹੈ। ਕੀਤਾ ਨਾ ਹੋਏ, ਕੋਈ ਵਿਅਕਤੀ ਕਿਤਨਾ ਵੀ ਜਪ ਤਪ ਕਰੇ ਤਾਂ ਉਹਦੇ ਤੱਕ ਨਹੀਂ ਪਹੁੰਚ ਸਕਦਾ, ਉਹ ਅਪਹੁੰਚ ਹੈ, ਆਪੇ ਆਪ ਉਹ ਆਪਣੇ ਆਪ ਤੋਂ ਆਪ ਹੀ ਪੈਦਾ ਹੋਇਆ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਨਿਰੰਜਨ ਸੋਏ, ਨਿਰੰਜਨ ਦਾ ਅਰਥ ਹੁੰਦਾ ਨਿਰਜਮਾ ਅੰਜਨ, ਅੰਜਨ ਦਾ ਅਰਥ ਹੈ ਕਾਲਕ ਸੁਰਮਾ, ਸੁਰਮੇ ਤੋਂ ਅਰਥ ਲਈਏ ਕਾਲਕ, ਕਾਲਕ ਦਾ ਅਰਥ ਹੈ ਮਾਇਆ, ਨਿਰ ਦਾ ਅਰਥ ਹੈ ਨੈਗੇਟਿਵ, ਜਿਹਦੇ ਉੱਤੇ ਮਾਇਆ ਕੋਈ ਅਸਰ ਨਹੀਂ ਕਰਦੀ ਉਹਨੂੰ ਨਿਰੰਜਨ ਕਹਿੰਦੇ। ਭਾਵ ਉਹ ਇਸ ਮਾਇਆ ਰੂਪੀ ਸਰੀਰ ਦੇ ਵਿੱਚ ਤਾਂ ਹੈ ਪਰ ਮਾਇਆ ਦਾ ਉਹਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ। ਇਸ ਲਈ ਗੁਰੂ ਸਾਹਿਬ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਕਿ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀਓ। ਹੇ ਵਾਹਿਗੁਰੂ ਤੂੰ ਜੋਗੀਆਂ ਦੇ ਵਿੱਚ ਜੋਗੀ ਬਣ ਕੇ ਬੈਠਾ ਹੈ, ਪਰ ਕਮਾਲ ਹੋ ਗਈ ਭੋਗੀ ਅੰਦਰ ਭੋਗੀ ਆ, ਤੂੰ ਭੋਗ ਕਰਨ ਵਾਲਿਆਂ ਦੇ ਵਿੱਚ ਵੀ ਬੈਠਾ ਹੈ, ਇਹਦਾ ਮਤਲਬ ਤੂੰ ਭੋਗੀ ਹੋ ਗਿਆ। ਪਰ ਤੂੰ ਉਹਨਾਂ ਦੇ ਵਿਚ ਰਹਿ ਕੇ ਉਹਨਾਂ ਤੋਂ ਅਲਿਪਤ ਹੈ, ਵੱਖਰਾ ਹੈ। ਉਹਨਾਂ ਦੇ ਇਸ ਸੰਸਾਰ ਦੇ ਰਸਾਂ ਦਾ ਤੇਰੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ, ਤੂੰ ਨਿਰੰਜਨ ਹੈ। ਜਿਵੇਂ ਸੂਰਜ ਦੀਆਂ ਕਰਮ ਕਿਰਨਾਂ ਜਿਹੜੀਆਂ ਨੇ ਅਲਿਪਤ ਰਹਿੰਦੀਆਂ ਨੇ, ਭਾਵੇਂ ਉਹ ਫੁੱਲਾਂ ਤੇ ਪੈਣ ਉਹਨਾਂ ਨੂੰ ਸੁਗੰਧੀ ਨਹੀਂ ਲੱਗਦੀ, ਉਹ ਗੰਦਗੀ ਤੇ ਪੈਣ ਤੇ ਉਹਨਾਂ ਨੂੰ ਦੁਰਗੰਧੀ ਨਹੀਂ ਲੱਗਦੀ। ਸੂਰਜ ਦੀ ਧੁੱਪ ਕਦੀ ਮੈਲੀ ਨਹੀਂ ਹੁੰਦੀ, ਕਦੀ ਨੀ ਤੁਸੀਂ ਵੇਖੋਗੇ। ਇਹ ਚਾਨਣ ਹੈ, ਲਾਈਟ ਹੈ। ਇਸ ਲਈ ਲਾਈਟ ਦੇ ਨਾਲ ਤਰਜੀਹ ਦਿੱਤੀ ਗਈ ਪਰਮਾਤਮਾ ਨੂੰ। ਕਿਉਂ? ਲਾਈਟ ਮੈਲੀ ਨਹੀਂ ਹੁੰਦੀ। ਲਾਈਟ ਨੂੰ ਤੁਸੀਂ ਬਾਥਰੂਮ ਵਿਚ ਜਗਾ ਦਿਓ, ਬਾਹਰ ਸਾਫ਼ ਥਾਂ ਤੇ ਜਗਾਓ, ਉਹਦਾ ਕੋਈ ਮੈਲੇ ਹੋਣ ਦਾ ਸੰਬੰਧ ਨਹੀਂ ਹੈ। ਉਹ ਅਲਿਪਤ ਰਹਿੰਦੀ ਹੈ, ਨਿਰੰਜਨ ਰਹਿੰਦੀ ਹੈ, ਉਹਦੇ ਉੱਤੇ ਕੋਈ ਮੈਲ ਅਸਰ ਨਹੀਂ ਕਰੇਗੀ। ਬਲਬ ਦੇ ਉੱਤੇ ਵੀ ਛਿੱਟੇ ਪਾ ਦਿਓ, ਲਾਈਟ ਫਿਰ ਵੀ ਮੈਲੀ ਨਹੀਂ ਹੋਏਗੀ। ਸੰਤ ਦੇ ਅਰਥ ਕੀ ਨੇ? ਗੁਰਮੁਖ ਦੇ, ਜਿਹਦੇ ਉੱਤੇ ਸੰਸਾਰ ਦੇ ਪਦਾਰਥਾਂ ਦੀਆਂ ਛਿੱਟਾਂ ਵੀ ਪੈ ਜਾਣ ਤਾਂ ਵੀ ਉਹਦੇ ਉੱਤੇ ਕੋਈ ਪ੍ਰਭਾਵ ਨਾ ਪਵੇ, ਉਹਦੇ ਤੋਂ ਵੱਖਰਾ ਰਹੇ। ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ। ਜਿਨ੍ਹਾਂ ਨੇ ਉਹਦੀ ਸੇਵਾ ਕੀਤੀ ਉਹਨਾਂ ਨੂੰ ਸਹਿਜ ਸੁਭਾਏ, ਮਾਣ ਵਡਿਆਈ, ਸ਼ੋਭਾ ਦੀ ਪ੍ਰਾਪਤੀ ਹੋਈ। ਨਾਨਕ ਗਾਵੀਐ ਗੁਣੀ ਨਿਦਾਨ, ਉਸ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਗਾਉਣਾ ਚਾਹੀਦਾ ਹੈ। ਗਾਵੀਐ ਸੁਣੀਐ ਮਨ ਰੱਖੀਐ ਪਾਉ, ਇਹ ਵਿਸ਼ਾ ਬਹੁਤ ਲੰਬਾ, ਕਿਸੇ ਹੋਰ ਪੌੜੀ ਵਿੱਚ ਇਹਨੂੰ ਕਹਿਣ ਦਾ ਯਤਨ ਕਰਾਂਗੇ। ਇਹ ਸਿੱਖੀ ਦੀ ਸਾਧਨਾ ਦਾ ਮੂਲ ਭਾਵ ਹੈ, ਗਾਉਣਾ, ਗਾਉਣ ਦਾ ਅਰਥ ਬੋਲਣਾ। ਗਾਵੀਐ ਸੁਣੀਐ, ਫਿਰ ਅਸੀਂ ਜੋ ਕੁਝ ਗਾ ਰਹੇ ਹਾਂ ਉਹਨੂੰ ਆਪ ਹੀ ਸੁਣਨਾ। ਤੇ ਇੱਕ ਤੀਸਰੀ ਚੀਜ਼ ਵਿੱਚ ਜ਼ਰੂਰ ਪਾਉਣੀ, ਮਨ ਰੱਖੀਐ ਭਾਉ, ਫਿਰ ਉਹ ਜਿਹੜਾ ਸੁਣ ਰਹੇ ਹਾਂ ਉਹਦੇ ਨਾਲ ਪਿਆਰ ਕਰਨਾ। ਇੱਕੋ ਪੰਕਤੀ ਸਿੱਖੀ ਦੀ ਸਾਧਨਾ ਦਾ ਮੂਲ ਤੱਤ ਹੈ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਕੀ ਮਿਲੇਗਾ? ਦੁੱਖ ਪਰ ਹਰ। ਇਸ ਤਰ੍ਹਾਂ ਕਰਨ ਨਾਲ ਦੁੱਖ ਬਾਹਰ ਨਿਕਲਦਾ ਜਾਏਗਾ, ਸੁੱਖ ਘਰ ਲੈ ਜਾਏ, ਦੁੱਖ ਹੀ ਸੁੱਖ ਵਿੱਚ ਡਿਵੈਲਪ ਹੋ ਜਾਏਗਾ, ਟ੍ਰਾਂਸਫਰ ਹੋ ਜਾਏਗਾ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਏ, ਤੁਸੀਂ ਅਰਥ ਸੁਣ ਚੁੱਕੇ ਹੋ। ਅਖੀਰ ਤੇ ਸਤਿਗੁਰਾਂ ਨੇ ਅਰਦਾਸ ਕੀਤੀ, ਗੁਰਾ ਇੱਕ ਦੇਹ ਬੁਝਾਈ, ਇੱਥੇ ਵਿਸ਼ਰਾਮ ਹੈ, ਇਹਨੂੰ ਬੁਰਾ ਨਹੀਂ ਪੜਨਾ। ਆਪ ਜੀ ਜਪਜੀ ਸਾਹਿਬ ਪੜ੍ਹਦੇ ਹੋਗੇ, ਇਹਨੂੰ ਬਿੰਦੀ ਨਹੀਂ ਲਾਉਣੀ। ਜੇ ਇਹਨੂੰ ਬਿੰਦੀ ਲਾਵਾਂਗੇ ਤੇ ਗੁਰਾ ਬਹੁ ਵਚਨ ਹੋ ਜਾਏਗਾ, ਕਈ ਗੁਰੂ। ਪਰ ਜੇ ਅਸੀਂ ਬਿੰਦੀ ਤੋਂ ਬਿਨਾਂ ਪੜਾਂਗੇ ਗੁਰਾ ਇੱਕ ਗੁਰੂ। ਗੁਰਾ ਇੱਕ ਦੇਹ ਬੁਝਾਈ, ਇੱਥੇ ਦੇਹ ਦੇ ਅਰਥ ਸਰੀਰ ਨਹੀਂ, ਹਾਹ ਇਹਨੂੰ ਸਿਹਾਰੀ ਹੈ, ਜਿਹਦੇ ਅਰਥ ਨੇ ਦੇਹ। ਜਿਵੇਂ ਆਪਾਂ ਕਹਿੰਦੇ ਹਾਂ ਵੀ ਫਲਾਣੀ ਚੀਜ਼ ਮੈਨੂੰ ਦੇ ਦਿਓ, ਇਹ ਜਾਣਕਾਰੀ ਮੈਨੂੰ ਦੇ ਦਿਓ। ਗੁਰਾ ਹੇ ਸਤਿਗੁਰੂ ਇੱਕ ਦੇਹ ਬੁਝਾਈ, ਕੀ ਬੁਝਾ ਮੈਨੂੰ? ਇੱਕ ਬੁਝਾਰਤ ਬੁਝਾ ਦੇ। ਇਹ ਸਵਾਲ ਮੇਰੇ ਤੋਂ ਹੱਲ ਨਹੀਂ ਹੋ ਰਿਹਾ। ਕਿਹੜਾ? ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਮੇਰੇ ਜੀਵਨ ਦਾ ਪ੍ਰਯੋਜਨ ਹੈ ਕਿ ਸਾਰਿਆਂ ਜੀਵਾਂ ਦਾ ਜਿਹੜਾ ਇੱਕ ਦਾਤਾ ਹੈ ਉਹ ਮੈਨੂੰ ਕਦੀ ਭੁੱਲੇ ਨਾ। ਆਓ ਇਸ ਸ਼ਬਦ ਨੂੰ ਥੋੜਾ ਸਮਾਂ ਪੜ੍ਹੀਏ। ਸਾਰਿਆਂ ਨੇ ਪਿਆਰ ਦੇ ਨਾਲ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ। ਸਤਿਗੁਰੂ ਇਹਦੇ ਵਿੱਚ ਤਰੀਕਾ ਦੱਸ ਰਹੇ ਨੇ। ਸਭਨਾ ਜੀਆਂ ਕਾ ਇੱਕ ਦਾਤਾ, 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 ਸੋ ਮੈਂ ਵਿਸਰ ਨਾ ਜਾਈ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ
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 ਵਾਹੇ ਗੁਰੂ ਵਾਹੇ ਗੁਰੂ ਵਾਹੇ ਇਸੇ ਤਰ੍ਹਾਂ ਗੁਰੂ ਚਰਨਾਂ ਨੂੰ ਪ੍ਰੀਤ ਕਰ ਆਵੇ। ਗੁਰੂ ਘਰ ਦੀ ਮਰਿਆਦਾ ਅਨੁਸਾਰ ਗੁਰਬਾਣੀ ਗੁਰੂ ਕੀ ਸੇਵਾ ਦੇ ਵਿੱਚ ਜੀਵਨ ਬਤੀਤ ਹੋਵੇ ਤਾਂ ਕਿ ਸੰਸਾਰ ਦੇ ਕੰਮ ਕਾਜ ਕਰਦਿਆਂ ਇਹ ਮਨ ਉਸ ਨਿਰੰਕਾਰ ਦੇ ਸ਼ਬਦ ਦੇ ਨਾਲ ਜੁੜਿਆ ਰਹੇ, ਇਹ ਮਨੁੱਖਾ ਜੀਵਨ ਦਾ ਪ੍ਰਯੋਜਨ ਹੈ। ਇਹਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਖਿਮਾ ਕਰਨੀ। ਅਗਲਾ ਪ੍ਰੋਗਰਾਮ ਭਾਈ ਸਾਹਿਬ ਤੁਹਾਨੂੰ ਦੱਸਣਗੇ। ਪਤੇ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।